ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰ ਤੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜ ਕੇ ਵਾਪਸ ਬੁਲਾਇਆ ਹੈ। ਚੌਥੇ ਪਾਤਸ਼ਾਹ ਨੇ ਬਚਨ ਕਹੇ, ਸ੍ਰੀ ਅਰਜਨ ਦੇਵ ਜੀ ਤੁਸੀਂ ਚਿੱਠੀ ਤਾਂ ਇੱਕ ਭੇਜੀ ਹੈ ਪਰ ਲਿਖਿਆ ਥੱਲੇ 3 ਅੰਕ ਹੈ, ਇਹਦਾ ਕੀ ਕਾਰਨ ਹੈ? ਮਹਾਰਾਜ ਜੀ ਮੈਂ ਤਾਂ 2-3 ਹੀ ਚਿੱਠੀਆਂ ਭੇਜੀਆਂ ਨੇ, 2 ਪਹਿਲੋਂ ਭੇਜੀਆਂ ਸਨ ਜੋ ਬਾਬਾ ਪ੍ਰਿਥੀ ਚੰਦ ਪਾਸ ਹਨ। ਗੁਰਦੇਵ ਨੇ ਬਾਬੇ ਪ੍ਰਿਥੀ ਚੰਦ ਨੂੰ ਸਭਾ ਚ ਬੁਲਾਇਆ, ਜਦੋਂ ਪੁੱਛਿਆ ਵੀ 2 ਚਿੱਠੀਆਂ ਪਹਿਲੋਂ ਆਈਆਂ ਨੇ ਦਿੱਤੀਆਂ ਨਹੀਂ, ਕਹਿੰਦਾ ਜੀ ਮੇਰੇ ਕੋਲ ਤਾਂ ਨਹੀਂ ਆਈਆਂ, ਸਾਫ਼ ਝੂਠ ਬੋਲ ਕੇ ਮੁਕਰ ਗਿਆ। ਗੁਰਦੇਵ ਨੇ ਆਖਿਆ, ਪ੍ਰਿਥੀ ਚੰਦ ਜੇ ਆਈਆਂ ਨੇ ਚਿੱਠੀਆਂ ਤਾਂ ਉਹਦੇ ਚ ਬਾਣੀ ਲਿਖੀ ਹੈ, ਉਹ ਤੇਰੇ ਕਿਹੜੇ ਕੰਮ ਦੀਆਂ, ਇੱਥੇ ਲਿਆ ਕੇ ਦੇ ਦੇ। ਇਹ ਫੇਰ ਮੁਕਰ ਗਿਆ। ਜਿਹੜੇ ਜਾਮੇ ਚ ਇਹਨੇ ਚਿੱਠੀਆਂ ਪਾਈਆਂ ਸਨ ਉਹ ਘਰ ਟੰਗਿਆ ਹੋਇਆ, ਗੁਰਦੇਵ ਨੇ ਦਾਸ ਭੇਜ ਕੇ ਉਹ ਜਾਮਾ ਮੰਗਵਾ ਲਿਆ। ਉਹ ਜਾਮਾ ਵਿਖਾ ਕੇ ਪੁੱਛਿਆ, ਪ੍ਰਿਥੀ ਚੰਦ ਇਹ ਤੇਰਾ ਹੀ ਹੈ? ਕਹਿੰਦਾ ਜੀ ਹਾਂ ਮਹਾਰਾਜ। ਕਹਿੰਦੇ ਫਿਰ ਇਹਦੇ ਖੀਸੇ ਵਿੱਚ ਹੱਥ ਪਾ ਕੇ ਕੱਢ ਜਿਹੜੇ ਕਾਗਜ਼ ਹਨ। ਜਦੋਂ ਬਾਹਰ ਕੱਢੇ ਤੇ ਉਹ ਚਿੱਠੀਆਂ ਮਿਲ ਗਈਆਂ। ਕਹਿੰਦਾ ਜੀ ਆਪ ਹੀ ਮੇਰੇ ਖੀਸੇ ਚ ਪਵਾ ਕੇ ਤੇ ਮੁੜ ਕੇ ਕਢਾ ਲਈਆਂ ਨੇ। ਗੁਰੂ ਸਾਹਿਬ ਜੀ ਦੇ ਨਾਲ ਇਹਨੇ ਨਰਾਦਰ ਭਰੇ ਬੋਲ ਬੋਲੇ। ਚੌਥੇ ਪਾਤਸ਼ਾਹ ਨੇ ਆਖਿਆ, ਤੂੰ ਮੀਣਾ ਹੈ ਪ੍ਰਿਥੀ ਚੰਦ, ਗੁਰਮੁਖਾਂ ਵਾਲੀਆਂ ਆਦਤਾਂ ਨਹੀਂ, ਇਹ ਮੀਣਿਆਂ ਵਾਲਾ ਕੰਮ ਕੀਤਾ, ਤੂੰ ਮੀਸਣਾ, ਬਾਹਰੋਂ ਗੁਰਮੁਖਤਾਈ ਦਾ ਟਵਕਵੰਜ ਕਰਦਾ ਤੇ ਅੰਦਰ ਕਪਟ ਪਾਲਦਾ, ਤੇਰੀ ਸਾਂਝ ਗੁਰੂ ਘਰ ਨਾਲ ਨਹੀਂ ਰਹਿਣੀ, ਤੇਰੀ ਅੱਗੇ ਜਿਹੜੀ ਕੁੱਲ ਹੈ ਉਹਦੀ ਵੀ ਨਹੀਂ ਰਹਿਣੀ, ਅੱਗੋਂ ਜਾ ਕੇ ਕਿਤੇ ਤੇਰੇ ਪੜਪੋਤਰੇ ਜਿਹੜੇ ਨੇ ਉਹਨਾਂ ਦੀ ਸਾਂਝ ਫਿਰ ਗੁਰੂ ਘਰ ਚ ਬਣੇਗੀ, ਉਹ ਵੀ ਸਿੱਖਾਂ ਦੀਆਂ ਮਿੰਨਤਾਂ ਕਰਨਗੇ। ਇਹ ਬਚਨ ਵਿਲਾਸ ਹੋਏ ਹਨ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਚੋਪਈ ਜਥਾ ਪੁੱਤਰ ਸੋ ਕਯੋ ਜੁਜਾਤੀ।
ਜਿਵੇਂ ਰਾਜਾ ਜੁਜਾਤੀ ਹੋਇਆ ਨਾ, ਰਾਜੇ ਜੁਜਾਤੀ ਨੇ ਆਪਣੇ ਪੁੱਤਰ ਜਦੂ ਨੂੰ ਜਿਵੇਂ ਕਿਹਾ ਸੀ,
ਜਦੂ ਨੇ ਮਾਨੀ ਮਨ ਬਾਤੀ,
ਮੇਰਾ ਬੁਢੇਪਾ ਆ ਗਿਆ ਹੈ ਤੇ ਤੂੰ ਇਹ ਰਾਜ ਭਾਗ ਸਾਂਭਣਾ। ਪਰ ਜਦੂ ਨੇ ਰਾਜੇ ਜੁਜਾਤੀ ਦਾ ਕਹਿਣਾ ਨਹੀਂ ਸੀ ਮੰਨਿਆ। ਇਹ ਉਦਾਹਰਣ ਦੇ ਰਹੇ ਨੇ ਪੁਰਾਣਿਕ ਕਥਾ ਦੀ। ਹਾਂਜੀ,
ਰਾਜ ਭਾਗ ਤੇ ਕਰਿਓ ਸੋ ਬਾਹਰ,
ਜਦੋਂ ਰਾਜੇ ਜੁਜਾਤੀ ਦਾ ਕਹਿਣਾ ਉਹਦੇ ਪੁੱਤਰ ਜਦੂ ਨੇ ਨਹੀਂ ਮੰਨਿਆ, ਤਾਂ ਫਿਰ ਰਾਜੇ ਜੁਜਾਤੀ ਨੇ ਆਪਣੇ ਪੁੱਤਰ ਨੂੰ ਰਾਜ ਭਾਗ ਚੋਂ ਕੱਢ ਦਿੱਤਾ, ਉਹਨੂੰ ਛੇਕ ਦਿੱਤਾ ਆਪਣੇ ਰਾਜ ਭਾਗ ਤੋਂ।
ਤਥਾ ਕਰੀ ਗੁਰ ਸੁਤ ਸੋ ਜਾਹਰ,
ਇਸੇ ਤਰ੍ਹਾਂ ਮਾਨੋ ਜਿਵੇਂ ਹੁਣ ਵੀ ਸਤਿਗੁਰੂ ਜੀ ਨੇ ਵੈਸਾ ਕੀਤਾ। ਉਦਾਹਰਣ ਦਿੱਤੀ ਹੈ ਵੀ ਜਿਵੇਂ ਰਾਜੇ ਜੁਜਾਤੀ ਨੇ ਪੁੱਤਰ ਨੂੰ ਕੱਢ ਦਿੱਤਾ ਆਪਣੇ ਰਾਜ ਭਾਗ ਚੋਂ, ਇਸੇ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬੇ ਪ੍ਰਿਥੀ ਚੰਦ ਨੂੰ ਕੱਢ ਦਿੱਤਾ, ਛੇਕ ਦਿੱਤਾ ਆਪਣੇ ਘਰੋਂ।
ਸੁਨ ਬੁੱਢਾ ਬੋਲਿਓ ਸ਼ੁਭ ਮਤ ਕੀ,
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਜੋ ਬੜੀ ਸ਼ੁਭ ਮਤ ਦੇ ਧਾਰਨੀ ਮਹਾਂਪੁਰਖ ਹਨ। ਬਾਬਾ ਬੁੱਢਾ ਸਾਹਿਬ ਜੀ ਬੋਲੇ, ਕਹਿਣ ਲੱਗੇ,
ਦੇਖੋ ਕਹਾਂ ਕਰੀ ਬ੍ਰਿਤ ਚਿਤ ਕੀ।
ਕਹਿਣ ਲੱਗੇ ਜੀ ਵੇਖੋ ਇਹ ਕਿਹੋ ਜੀ ਚਿਤ ਦੀ ਬਿਰਤੀ ਬਾਬੇ ਪ੍ਰਿਥੀ ਚੰਦ ਨੇ ਆਪਣੇ ਹਿਰਦੇ ਵਿਚ ਧਾਰਨ ਕੀਤੀ ਹੈ।
ਪਿਤ ਗੁਰ ਕੋ ਸਰਬੱਗ ਨਾ ਜਾਣਿਓ,
ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਪ੍ਰਿਥੀ ਚੰਦ ਨੇ ਸਰਬੱਗ ਨਹੀਂ ਜਾਣਿਆ, ਪਿਤਾ ਗੁਰੂ ਨੂੰ ਸਰਬੱਗ ਨਹੀਂ ਸਮਝਿਆ।
ਕਰਿਓ ਛੁਪਾਵ ਮੈਦ ਛਲ ਠਾਨਿਓ,
ਸਰਬੱਗ ਦੇ ਕੋਲੋਂ ਭਲਾ ਕੁਝ ਲੁਕ ਸਕਦਾ, ਜਿਹੜਾ ਹੈ ਹੀ ਸਰਬੱਗ ਉਹਦੇ ਕੋਲੋਂ ਕੀ ਲੁਕਾਓਗੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਸਰਬੱਗ ਦੇ ਕੋਲੋਂ ਭਲਾ ਕਿਵੇਂ ਲੁਕਾ ਸਕਦੇ ਹਾਂ, ਛੁਪਾ ਸਕਦੇ ਹਾਂ, ਜਿਹੋ ਜਿਹਾ ਛੁਪਾਉ ਪ੍ਰਿਥੀ ਚੰਦ ਨੇ ਕੀਤਾ ਇਹ ਖੋਟੀ ਬਿਰਤੀ ਦਾ ਪ੍ਰਤੀਕ ਹੈ।
ਅਲਪ ਗਿਆਨ ਸੰਗ ਕਪਟ ਪੁਜੇ ਹੈ,
ਜਿਹੜਾ ਕੋਈ ਅਲਪੱਗ ਹੋਵੇ ਨਾ ਉਹਦੇ ਨਾਲ ਬੰਦਾ ਕਪਟ ਕਰ ਲਏ, ਛਲ ਕਰ ਲਏ ਤੇ ਛਲ ਪੂਰਾ ਹੋ ਜਾਂਦਾ ਅਲਪੱਗ ਨਾਲ। ਜਿਹਨੂੰ ਸਮਝ ਨਾ ਹੋਵੇ, ਕਿਸੇ ਅਲਪੱਗ ਨੂੰ ਛਲਣਾ ਹੋਵੇ ਬੰਦਾ ਛਲ ਕਪਟ ਕਰਕੇ ਛਲ ਲੈਂਦਾ।
ਹੋ ਤੇ ਅਪਰ ਅਪਰੇ ਕਰ ਜੈ ਹੈ,
ਉਹ ਹੋਰ ਦਾ ਹੋਰ ਕਰ ਜਾਂਦੇ ਹਨ ਜਿਹੜੇ ਅਲਪੱਗ ਦੇ ਅਲਪੱਗ ਨੂੰ ਸਮਝ ਹੀ ਨਹੀਂ ਆਉਂਦੀ
ਤੁਮਰੇ ਵਿਖੇ ਨਾ ਨਿਸ਼ਚਾ ਧਰਿਓ
ਪਰ ਜਿਹੜਾ ਹੈ ਹੀ ਸਰਬੱਗ ਸਭ ਕੁਝ ਜਾਣਦਾ ਉਹਦੇ ਅੱਗੇ ਕੀ ਛਲ ਕਪਟ ਚੱਲਣਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਬਾਬੇ ਪ੍ਰਿਥੀ ਚੰਦ ਨੇ ਤੁਹਾਡੀ ਮਹਿਮਾ ਨਹੀਂ ਜਾਣੀ ਤੁਹਾਨੂੰ ਵੀ ਇਹਨੇ ਆਮ ਜਿਵੇਂ ਕੋਈ ਸਧਾਰਨ ਅਲਪੱਗ ਜੀਵ ਹੁੰਦਾ ਹੈ ਉਦਾਂ ਦਾ ਜਾਣ ਕੇ ਇਦਾਂ ਦਾ ਛੁਪਾਓ ਕੀਤਾ ਹੈ
ਨਿਜ ਸਮਾਨ ਹੀ ਲਖਬੋ ਕਰਿਓ
ਇਹਨੇ ਵੇਖਿਆ ਵੀ ਜਿਹੋ ਜਿਹਾ ਮੈਂ ਆ ਉਦਾਂ ਦੇ ਗੁਰੂ ਜੀ ਨੇ ਤੁਹਾਨੂੰ ਮਹਾਰਾਜ ਜੀ ਆਪਣੇ ਵਰਗਾ ਹੀ ਸਮਝ ਲਿਆ ਇਹਨੇ ਜਾਣਿਆ ਵੀ ਜਿਵੇਂ ਮੈਨੂੰ ਨੀ ਕੁਝ ਪਤਾ ਲੱਗਦਾ ਏਦਾਂ ਸ਼ਾਇਦ ਗੁਰੂ ਜੀ ਨੂੰ ਵੀ ਨੀ ਪਤਾ ਲੱਗਣਾ ਕੁਝ ਏਦਾਂ ਮਹਾਰਾਜ ਤੁਹਾਨੂੰ ਵੀ ਇਹਨੇ ਆਪਣੇ ਵਰਗਾ ਅਲਪੱਗ ਸਮਝ ਲਿਆ
ਸੁਣ ਸਭ ਸਭਾ ਬਿਸਮ ਹੋਏ ਗਈ
ਸਾਰੀ ਸਭਾ ਨੇ ਜਦੋਂ ਪ੍ਰਿਥੀ ਚੰਦ ਦੀ ਇਹ ਕਰਤੂਤ ਵੇਖੀ ਤੇ ਸੁਣੀ ਸਾਹਮਣੇ ਤੱਕ ਰਹੇ ਸੀ ਜਦੋਂ ਪ੍ਰਿਥੀਏ ਦੀ ਜੇਬ ਦੇ ਵਿੱਚੋਂ ਚਿੱਠੀਆਂ ਨਿਕਲੀਆਂ ਸਾਰੀ ਸਭਾ ਹੈਰਾਨ ਹੋ ਗਈ
ਕਿਆ ਇਨ ਕੀਏ ਅੰਗੂਰੀ ਮੁਖ ਦਈ
ਕਹਿੰਦੇ ਕਈਆਂ ਨੇ ਤਾਂ ਉਂਗਲੀਆਂ ਦੰਦਾਂ ਥੱਲੇ ਚੱਬੀਆਂ ਵੀ ਇਹ ਕੀ ਕੀਤਾ ਪ੍ਰਿਥੀ ਚੰਦ ਨੇ ਕਿਉਂਕਿ ਕਈਆਂ ਨੂੰ ਤਾਂ ਇਹ ਸੀ ਵੀ ਪ੍ਰਿਥੀ ਚੰਦ ਬੜਾ ਆਗਿਆਕਾਰੀ ਪੁੱਤਰ ਹੈ ਗੁਰੂ ਜੀ ਦਾ ਵੀ ਇਹ ਤਾਂ ਬੜਾ ਧਰਮੀ ਹੈ ਬੜਾ ਗੁਰਮੁਖ ਹੈ ਪਰ ਜਦੋਂ ਉਹਦਾ ਪਾਜ ਉਗੜ ਕੇ ਸਾਹਮਣੇ ਆਇਆ ਖਾਲਸਾ ਜੀ ਖੋਟਾ ਟਬੂਆ ਉਦੋਂ ਉਗੜ ਜਾਂਦਾ ਜਦੋਂ ਸਰਾਫ ਦੀ ਨਿਗਾਹ ਪਵੇ ਜਦੋਂ ਸਰਾਫ ਵੇਖਦਾ ਤੇ ਫਿਰ ਖੋਟ ਜਿਹੜੀ ਆ ਉਗੜ ਕੇ ਸਾਹਮਣੇ ਆ ਜਾਂਦੀ ਲੋਕਾਂ ਦੀ ਦ੍ਰਿਸ਼ਟੀ ਚ ਪ੍ਰਿਥੀ ਚੰਦ ਬੜਾ ਗੁਰਮੁਖ ਬਣਦਾ ਸੀ ਪਰ ਜਦੋਂ ਹੁਣ ਉਹਦਾ ਪਾਜ ਉਗੜ ਕੇ ਸਾਹਮਣੇ ਆਇਆ ਤੇ ਜਿੰਨੀ ਸੰਗਤ ਬੈਠੀ ਸੀ ਉਹ ਦੰਦਾਂ ਥੱਲੇ ਉਂਗਲੀਆਂ ਚੱਬ ਚੱਬ ਵੇਖਦੇ ਨੇ ਵੀ ਇਹ ਸੱਚ ਹੈ ਕਿ ਝੂਠ ਹੈ
ਨਿਜ ਛਲ ਪ੍ਰਗਟ ਪਇਓ ਮਨ ਜਾਣਿਓ
ਪ੍ਰਿਥੀ ਚੰਦ ਨੇ ਵੀ ਸਮਝ ਲਿਆ ਮਨ ਵਿਚ ਕਿ ਮੇਰਾ ਜਿਹੜਾ ਛਲ ਹੈ ਫਰੇਬ ਹੈ ਉਹ ਹੁਣ ਪ੍ਰਗਟ ਹੋ ਗਿਆ ਸੰਗਤ ਵਿਚ
ਲੱਜਿਤ ਹੋਏ ਕਹਿ ਤਛ ਨਾ ਬਖਾਨਿਓ
ਸ਼ਰਮਿੰਦਾ ਹੋ ਕੇ ਕੁਝ ਨੀ ਬੋਲਿਆ ਉਦੋਂ ਹੁਣ ਕੀ ਬੋਲਦਾ ਹੁਣ ਤਾਂ ਚੋਰ ਦੀ ਚੋਰੀ ਫੜੀ ਗਈ ਹੈ ਸਾਹਮਣੇ ਲੱਜਤ ਹੋ ਕੇ ਸ਼ਰਮਿੰਦਾ ਹੋ ਕੇ ਪ੍ਰਿਥੀ ਕੁਝ ਨੀ ਬੋਲਿਆ
ਨੀਚ ਗਰੀਬ ਕਰ ਬੈਠਿਓ ਰਹਿਓ
ਔਰ ਆਪਣੀ ਧੌਣ ਨੀਵੀ ਕਰਕੇ ਸਿਰ ਨੀਵਾਂ ਕਰਕੇ ਪ੍ਰਿਥੀ ਚੰਦ ਜੀ ਬੈਠੇ ਰਹੇ
ਕਟਕ ਬਾਕ ਸਭ ਇਨਕੋ ਸਹਿਓ
ਔਰ ਜਿੰਨੇ ਕਟਕ ਵਾਕ ਸਨ ਕੌੜੇ ਵਾਕ ਸਨ ਉਹ ਇਹਨੇ ਸਹੇ
ਜਥਾ ਪ੍ਰਧਾਨ ਕਾਚ ਕੋ ਹੀਰਾ
ਕਹਿੰਦੇ ਜਿਵੇਂ ਕੱਚ ਦਾ ਹੀਰਾ ਪ੍ਰਧਾਨ ਪੁਰਖ ਜਿਹੜਾ ਹੁੰਦਾ ਸਿਆਣਾ ਉਹ ਕੱਚ ਕੇ ਹੀਰੇ ਨੂੰ ਪਰਖ ਲੈਂਦਾ
ਬੰਚਕਤਾ ਕਰ ਹੈ ਮਤ ਧੀਰਾ
ਕਹਿੰਦੇ ਕੋਈ ਕੱਚ ਨੂੰ ਹੀਰਾ ਬਣਾ ਕੇ ਕਿਸੇ ਨੂੰ ਠੱਗਣਾ ਚਾਹੇ ਹੋਵੇ ਕੱਚ ਪਰ ਕਿਸੇ ਨੂੰ ਵਿਖਾ ਕੇ ਵੀ ਇਹ ਹੀਰਾ ਹੈ ਏਦਾਂ ਕਿਸੇ ਨੂੰ ਠੱਗਣ ਦੀ ਬਿਰਤੀ ਰੱਖ ਕੇ ਠੱਗਣਾ ਚਾਹੇ
ਜਬੇ ਤੀਰ ਹੀਰਾ ਹੋਏ ਸਾਚੋ
ਪਰ ਜਿਹੜਾ ਕੋਈ ਸਿਆਣਾ ਬੰਦਾ ਹੀਰਿਆਂ ਦਾ ਪਾਰਖੂ ਕੋਲ ਹੋਵੇ
ਪਰਖਿਓ ਜਾਏ ਤਜੇ ਸਭ ਕਾਚੋ
ਕਹਿੰਦੇ ਫਿਰ ਉਹ ਪਰਖ ਲੈਂਦਾ ਕਹਿੰਦਾ ਇਹ ਤਾਂ ਕੱਚ ਹੈ ਤੂੰ ਹੀਰਾ ਕਹੀ ਜਾਂਦਾ ਕਹਿੰਦੇ ਫਿਰ ਉਦੋਂ ਹੀ ਉਹਦਾ ਕੱਚ ਪਰਖਿਆ ਜਾਂਦਾ ਤੇ ਜਿਹੜਾ ਉਹ ਠੱਗਣ ਦੀ ਬਿਰਤੀ ਰੱਖਦਾ ਧੌਣ ਨੀਵੀ ਕਰ ਲੈਂਦਾ ਇਸੇ ਤਰ੍ਹਾਂ ਪ੍ਰਿਥੀ ਚੰਦ ਪਰਖਿਆ ਗਿਆ
ਜਬ ਸ਼੍ਰੀ ਅਰਜਨ ਪਰਖੇ ਸਾਚੇ
ਜਦੋਂ ਪਰਖਿਆ ਵੀ ਪ੍ਰਿਥੀ ਚੰਦ ਕੱਚ ਹੈ ਔਰ ਗੁਰੂ ਅਰਜਨ ਦੇਵ ਸਾਹਿਬ ਜੀ ਅਸਲ ਸੱਚੇ ਹੀਰੇ ਹਨ ਇਹ ਪ੍ਰਿਥੀਆ ਤਾਂ ਕੱਚ ਨਿਕਲਿਆ ਜਿਹਨੂੰ ਹੀਰਾ ਸਮਝਦੇ ਸੀ ਹੀਰੇ ਤਾਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਹਨ
ਕੂਰੋ ਤਬ ਕੂਰੋ ਕੱਚ ਪਾਚੇ
ਜਿਹੜਾ ਝੂਠਾ ਹੁੰਦਾ ਉਹ ਝੂਠ ਵਿਚ ਹੀ ਲੱਗ ਕੇ ਪਚਿਆ ਰਹਿੰਦਾ ਹੈ
ਤਬ ਸ਼੍ਰੀ ਰਾਮਦਾਸ ਦੁਆ ਪਾਤੀ
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜੀਆਂ ਉਹ ਦੋ ਚਿੱਠੀਆਂ ਹਨ
ਧਰ ਕਰ ਬਾਚੀ ਹਿਤ ਕਰ ਥਾਤੀ
ਹੋਰ ਬੜੇ ਪ੍ਰੇਮ ਦੇ ਨਾਲ ਹਿਤ ਦੇ ਨਾਲ ਪੜੀਆਂ ਹਨ
ਪ੍ਰੇਮ ਵਿਸਾਲ ਦਰਸ ਕੋ ਕਾਰਨ
ਦੋਨਾਂ ਚਿੱਠੀਆਂ ਵਿਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਭਾਰੀ ਪ੍ਰੇਮ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਿਅਕਤ ਕਰਕੇ ਪ੍ਰਗਟ ਕਰਕੇ ਭੇਜਿਆ ਹੈ
ਬਣੀ ਤੁਕਾਂ ਬੜੀ ਸ਼ੁਭ ਚਾਰੁਨ
ਵੇਖਿਆ ਬੜੀਆਂ ਸੋਹਣੀਆਂ ਤੁਕਾਂ ਹਨ गुरबाणी दियां पंक्तियां गुरु अर्जन साहब ने बड़ी सुंदर रचना रची है। मेरा मन लोचा गुरु दर्शन ताई बिलप करे चातर की न्याई। ये ता बड़े कमाल दियां पंक्तियां रचियां हन।
अत परसन उर पठ कर पाए
श्री गुरु रामदास साहब जी ने दोवे चिट्ठियां पढ़िया ते पढ़ के सतगुरु जी चौथे पातशाह बड़े प्रसन्न होए कि बड़ी सुंदर रचना रची है गुरु अर्जन साहब ने, बड़ी सोहनी बाणी रची है। तो गुरु रामदास साहब जी बहुत ही प्रसन्न होए पढ़ के।
पुन पाई ब्रिद के कर दए
दोवे चिट्ठियां महाराज जी ने बाबा बुढ़ा साहब जी दे हथ फड़ाइया।
आयस दई पठो किम आहे
आख्या बाबा बुढ़ा साहब जी ए चिट्ठियां पढ़ के संगत नू भी सुनाओ नाले आप पढ़ो ते पढ़ के वेखो भी किवें लिखियां ने ए पंक्तियां कैसियां ने।
सब गुरु को आशे तुम लहे
बाबा बुढ़ा साहब जी तुसी वड्डियां सतगुरां दी संगत च रहे हो, गुरु घर दे आशे नू गुरु घर दे सिद्धांत नू तुसी चंगी तरह जानदे हो समझदे हो।
तब बुढ़े पढ़ सबन सुनाए
बाबा जी ने चिट्ठियां लईयां चौथे पातशाह दे पासों और लै के ओ दोवें चिट्ठियां बाबा बुढ़ा साहब जी ने पढ़िया हन।
सुंदर शब्द नवो जो बनाए
ओ नवे शब्द महाराज पंजवे पातशाह ने बना के लिखे सन चिट्ठियां दे रूप विच, ओ बड़े सोहने ते सुंदर शब्द बाबा बुढ़ा साहब जी ने पढ़े हन।
सभा सुनत सबई मुद लहे
ते सारी सभा नू पढ़ के सुनाए। धन सो देस जहां तू वसिया मेरे सज्जन मीत मुरारे जी, पढ़ के सुनाए बड़े कमाल दे बचन सन।
तन तन श्री अर्जुन कहे
ने संगत बैठी बाबा बुढ़ा साहब जी दे समेत सब ने आख्या धन गुरु अर्जन देव साहिब जी, धन श्री गुरु अर्जन देव साहिब जी। गुरु अर्जन साहब तुसी धन हो, गुरु अर्जन साहब तुसी धन हो।
अनुज बढ़ाई सुन दुख पावत
जदों संगत ने गुरु अर्जन साहब दी बड़ियाई कीती ते बाबा पृथ्वी चंद भी उत्थे ही बैठा सी, अपने छोटे भरा दी वड्याई जदों संगत दे मुखों सुनी
जरत रिदा कुछ बस न बसावत
बाबे पृथ्वी चंद दा कलेजा सड़ गया सुन के, इरदा सड़ के सवाह हो गया पर कुछ बस नहीं सी चलदा की कवां ते की बोलां।
छल बल कर चाहत गुरे आई
बाबा पृथ्वी चंद छल करके कपट करके फरेब करके गुरे आई चाहुंदा सी।
पुन पित की ने सेव कमाई
फिर गुरु साहब दी सेवा नहीं कीती, पिता गुरु दी सेवा नहीं कमाई, उना दी आग्या च नहीं चले।
कर हंकार न तब बच माना
अहंकार करके कदे गुरु पिता जी दा बचन नहीं मन्या, जे सतगुरां कहा सी भी लाहौर चला जा कहंदा जी गुरु घर दे काम नहीं होने मेरे बिना, महाराज जी कहंदे भी चला जा कोई होर कर लेगा इत्थे बथेरे सिख ने, फिर दूजा बहाना ला लिया कहंदा जी गर्मी बड़ी है मेरे कोल इन्नी गर्मी च नहीं जा हुंदा। यानी कि गुरु साहब जी का कदे कोई बचन मन के गुरु के बचन अनुसार चलन का यतन ही नहीं किया पृथ्वी चंद ने, हंकार करके नहीं कदे गुरु का बचन मनिया।
धन को सांबत रिओ महाना
हर वेले पृथ्वी चंद नू इको ही होड़ लगी रही सी के जेडी माया आउंदी सी गुरु चरणा च उन्हू सांभना, बस गोलक वाली ध्यान रहिंदा सी भी ये गोलक ते जेड़ा गुरु का खजाना आउंदा बस इनू सांभा, थोड़ा बहुता खर्च करके बहुता खजाना अपने घर जमा कर लेंदा सी।
जग व्यवहारन में चतुराई
आ जेड़े संसार दे व्यवहार हुंदे ने कितों सौदा खरीदना है कुछ वेचना ओहदे विच बड़ा चतर सी पृथ्वी चंद, जगत दे जेड़े काम कार व्यवहार ने उना विच पृथ्वी चंद जी बड़े चतर ते सियाने ने।
एक पी गुण ने ले गुरे आई
पर कोई एहो जा एक भी गुण नहीं जिस गुण नाल गुरगद्दी नू प्राप्त कर सकते, ऐसा एक भी गुण नहीं पृथ्वी चंद विच जिस गुण नू धारण करके गुरियाई लै सकन।
किम पृथिया बैठे हो मुरझाई,
एदा पृथ्वी चंद जी मुरझाए जे बैठे ने, सिर नीवा कीता जमानो जिवे गर्दन दी हड्डी टुट गई होवे पिछो मणका, ते सिर थले ही सुटिया होया पृथ्वी चंद ने।
उन बुढ़े संग गुरु अलाई,
बाबा बुढ़ा साहब जी नू धन गुरु रामदास साहब जी महाराज जी बोले कहन लगे,
श्री नानक के तुम बो प्यारे।
महाराज जी कहंदे बाबा बुढ़ा साहब जी तुसी गुरु नानक साहब दे बड़े प्यारे सिख हो, जगत गुरु गुरु नानक साहब दे कोलों तुसी सिखी धारण कीती है।
गुरु अंगद श्री अमर निहारे,
फिर तुसी गुरु अंगद साहब दे दर्शन कीते ने, पिता गुरु अमरदास साहब दे दर्शन कीते ने, तीसरे पातशाह जी दी भी बड़ी सेवा टहल बाबा जी तुसी कमाई है।
गुरता अजर जरन उरमाई,
गुरता गद्दी दी इस महान पदवी नू प्राप्त करन दा मतलब है अजर नू जरना।
श्री अर्जन अब भयो के नाई,
बाबा जी तुसी सियाने हो, वड्डियां सतगुरां दी संगत कीती है, ए दसो खा भला भी गुरु अर्जन साहब इस गुरगद्दी दी अजर जरन दी शक्ति नू जरन योग हो गए ने। गुरु रामदास साहब जानी जान जान दे सब कुछ ने, पर बाबा बुढ़ा साहब जी दी सही पवाना चाहुंदे, क्यों? क्योंकि बाबा जी दा सत्कार है गुरु घर विच, उना दी वडियाई महाराज जी उजागर करना चाहुंदे। कहंदे बाबा बुढ़ा जी ए दसो खा भला भी गुरु अर्जन साहब गुरगद्दी नू प्राप्त करन दे योग होए ने के नहीं?
ये कर तुमो सुहावते आछे,
बाबा बुढ़ा साहब जी जे तुहानू ए सोभदा चंगा लगदा है,
इसे बिठावे हम निज पाछे,
साडा चित करदा भी असी अपने पिछो गुरु अर्जन साहब नू गुरगद्दी ते बिठाईए, गुरु नानक दी गद्दी दे तख्त दा मालक गुरु अर्जन साहब नू बनाईए।
गुरता उचित सु और न कोई,
क्योंकि गुर गद्दी दे योग कोई होर दूसरा नहीं इस वक्त नजर आउंदा, गुरता गद्दी दे योग होर कोई दूसरा इना तो इलावा नजर नहीं आउंदा।
इन सम गुण कौ किस में होई,
महाराज जी गुरु रामदास साहब कहंदे बाबा जी इना वर्गे गुण भला केदे च हो सकदे ने, जेड़े गुण गुरु अर्जन साहब विच ने इना दे समान भला गुण एहो जे होर केदे च हो सकदे हन?
तुम सम्मत होए चाहत करियो,
महाराज जी कहंदे असी तुहाडी सम्मति प्राप्त करके इना नू गुरु करना चाहुंदे हां।
कहो साच जिम उर में तरियो,
दसो बाबा बुढ़ा जी की सोचदे हो, तुसी हिरदे विच इस गल बाबत की विचार करदे हो?
सुन बुढ़े कर जूर उचारा,
सुन के धन बाबा बुढ़ा साहब जी ने हाथ जोड़े ते बोल के कहन लगे,
यो सेवक की वस्त उदारा,
महाराज जी वस्तु सेवक दी है, जेड़ा सेवक है ओनू ए वस्तु मिलदी है। हां जी,
अजर जरन आदिक गुण होए,
अजर नू जरन दे इत्यादिक जितने गुण हन,
इसकी लायक जानो सोए,
सारे गुण गुरु अर्जन देव साहब विच ने, सर्व गुण संपन्न ने, धरण गगन नव खंड में ज्योत सब रूपी रहो पर, पन मथरा कछ भेद नहीं गुरु अर्जन प्रतख हर, ए सर्व गुण संपन्न हन।
श्री अर्जन में परखे सारे,
जितने गुण हुंदे ने गुरु होण लई ओ सारे गुण गुरु अर्जन साहब विच दिसदे हन।
तुम ते अपर सुमत को तारे,
नाले महाराज तुहाडे तो वध सियाणा केड़ा जेड़ा परख कर सके, महाराज चौथे पातशाह तुसी परख लिया इना नू, हुण तुहाडे तो वध सियाणा केड़ा जेड़ा परख कर सके।
इन सम सेवक अपर नबीओ,
महाराज गुरु अर्जन साहब वर्गा कोई तुहाडा दूसरा सेवक नजर नहीं आउंदा।
जिम आयस में वासा कियो,
महाराज जिवे तुहाडी आग्या दे विच चलदे तुहाडी आग्या विच वसदे हन।
दोहरा प्रेमा तुर अत दुख लियो, सम्मत दुए बिताए,
महाराज तुहाडे प्रेम च आतर हो के कितने दुखी होए लाहौर शहर च तुहाडे विछोड़े च। महाराज एक नहीं दो महीने नहीं दो साल तुहाडे विछोड़े च उठे कट के आए है। गुरु अर्जन साहब तकरीबन दो साल रहे ने लाहौर शहर च खालसा जी गुरु रामदास साहब दा बचन मन के ते महाराज दो साल उथे बतीत करके आए ने तुहाडे प्रेम दे विच आतर होए अति दुखी हो के इन्हां ने समा बतीत कीता।
आयस पाए सो आप की अब दर्शन को आए।
दो सालां बाद ओ भी हुण तां आए ने जे तुसीं आग्या दित्ती है आउण दी तुसीं सद्या तुसीं बुलाया ता तुहाडे दर्शन करन वास्ते हुणे चल के आए हन।
दोहरा सुन के ब्रिध के बचन को सतगुर हृदय आनंद।
जदों बाबा बुढ़ा साहब जी ने बचन कहे सुन के गुरु रामदास साहब जी बहुत आनंदित होए।
इनो सरायो तब पयो श्री अर्जन कुल चंद।
महाराज जी कहंदे जे बाबा बुढ़ा साहब जी ने भी सलाया गुरु अर्जन साहब नु ते फिर गुरु अर्जन साहब सोडियां दी कुल दे चन हो रिपड़े हन।
चो पाई बरती इनो बहुत गुरे आई।
बाबा बुढ़ा साहब जी ने ता बड़े गुरियाई वेखी है यानी कि गुरु नानक साहब गुरु अंगद साहब गुरु अमरदास साहब हुण साडे नाल रह के गुरु घर दी सारी महिमा वेखी है इन्हां ने।
सार असार परख ना पाई।
बाबा बुढ़ा साहब जी कोल ओ बिरती है जेदे नाल ए सार ते असार दी परख कर लेंदे खरे ते खोटे दी परख कर लेंदे हन।
मुख जोहरी जबे जवाहर।
जिवें किसे कोल कीमती जवाहर रतन होण ओदी परख जेड़ा ओ जेड़ा जौहरी आ ओ कर लेंदा इसे तरह बाबा बुढ़ा साहब जी गुरु घर दे मुखी सिख ने जाए ओ कह लो जौहरी हन।
परखे तब होवे जग जाहर।
जदों कोई जौहरी परख लेंदा ना किसे रतन जवेरात नू ते फिर ओ रतन ते जवाहरात संसार च प्रगट हो जांदे हन। हांजी
श्री फल पैसे पंच मंगाए।
धन गुरु रामदास साहब ने हुक्म कीता जाओ भाई श्री फल नारियल लेके आओ पंच पैसे लेके आवो।
जै कहते सिख सर्ब बुलाए।
कित्थों सारे सिख सद ले सारी संगत सद ली सारे गुरसिखा नु सद के दरबार सजा लिया।
सब संगत को मेला पयो।
सारी संगत दा जोड़ मेला हो गया सारी संगत नु हुक्मनामे पहुंच गए नेड़े तेड़े पिंडा नगरा शहरा चो सारी संगत आके कतर हो गई।
जो दिश परवार तो गए
उथे पातशाह दे चारे पासे संगत बैठी हुई है बेंती संगत है।
सर्ब निहारत कहा करेंगे।
सारी संगत वेख रही है भी सतगुरु जी की करनगे चौथे पातशाह भी सानू सारिया नू सद्या है ते कोई ना कोई कौतक ता हुण करना गुरदेव ने। चारे पासे संगत बैठी वेख रही है कि हुण गुरु रामदास साहब जी की करनगे।
बड सुत सो उर क्रोध तरेंगे।
आले संगत नू ए भी पता लग गया भी वड्डे पुत्र पृथ्वी चंद नाल महाराज जी खुश नहीं हन। पृथ्वी चंद तो महाराज गुरु रामदास साहब जी नाराज हन।
तब श्री रामदास उठ करके
जदों सारी संगत आ गई दीवान सज गया दूर दूर तक संगत बैठी है चौथे पातशाह जी महाराज जी अपने आसन तो तख्त तो उठे ने।
श्री फल अर पैसे कर धरके।
श्री फल नारियल ते पांच पैसे अपने पवित्र हथा विच सतगुरु जी ने पकड़े हन।
दीन प्रदक्षिण को तब दीन।
और पंजवे पातशाह गुरु अर्जन देव साहब जी दिया तीन परिक्रमा कीतिया हन।
श्री अर्जन सुत लायक चीन।
और तीन परिक्रमा करदे नाले वेख दे भी सपुत्र गुरु अर्जन देव साहब जी सर्व प्रकार करके लायक हन ਅਧਿਕਾਰੀ ਹਨ ਗੁਰਗੱਦੀ ਦੇ।
ਤਿੰਨ ਆਗੇ ਧਰ ਮਸਤਕ ਟੇਕਾ
ਔਰ ਤਿੰਨ ਪਰਿਕਰਮਾ ਕਰਦਿਆਂ, ਤਿੰਨ ਪਰਿਕਰਮਾ ਦਾ ਮਤਲਬ ਹੁੰਦਾ ਮਨ ਵਚ ਕਰਮ ਕਰਕੇ ਪਰਿਕਰਮਾ ਕਰਨੀ, ਇਹ ਮਨ ਕਰਕੇ ਵਚਨ ਕਰਕੇ ਕਰਮ ਕਰਕੇ ਅਸੀਂ ਇਹਨਾਂ ਨੂੰ ਸੰਗਤ ਦਾ ਗੁਰੂ ਥਾਪਦੇ, ਇਸ ਕਰਕੇ ਤਿੰਨ ਪਰਿਕਰਮਾ ਕੀਤੀਆਂ। ਸੋ ਤਿੰਨ ਪਰਿਕਰਮਾ ਦੀ ਇਸ ਕਰਕੇ ਗੁਰੂ ਘਰ ਦੀ ਇਹ ਮਰਜ਼ਾਦਾ ਹੈ। ਸੋ ਤਿੰਨ ਪਰਿਕਰਮਾ ਕਰਨ ਤੋਂ ਬਾਅਦ ਪੰਜ ਪੈਸੇ ਤੇ ਸ਼੍ਰੀ ਫਲ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਧਰ ਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਣਾਮ ਕੀਤੀ, ਨਮਸਕਾਰ ਕੀਤੀ ਹੈ।
ਸਤਿ ਸ੍ਰੀ ਅਕਾਲ।
ਆਪਣੀ ਜੋਤ ਗੁਰੂ ਅਰਜਨ ਦੇਵ ਸਾਹਿਬ ਜੀ ਵਿਚ ਬਿਰਾਜਮਾਨ ਕਰ ਦਿੱਤੀ ਹੈ।
ਅਤ ਆਨੰਦ ਪਾ ਜਲਦ ਬਿਵੇਕਾ,
ਅਤ ਦਾ ਆਨੰਦ ਬਣਿਆ ਹੋਇਆ, ਖੇੜਾ ਬਣਿਆ ਹੋਇਆ, ਜਲਦ ਬਿਵੇਕ ਸਤਿਗੁਰਾਂ ਦੇ ਅੰਦਰ।
ਹੁਣ ਸਤਿਗੁਰ ਕੀ ਆਇਸ ਪਾਏ,
ਫਿਰ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਪ੍ਰਾਪਤ ਕਰਕੇ,
ਬੁੱਢਾ ਉੱਠੇ ਉਹ ਰਿਦੇ ਹਰ ਖਾਏ,
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਉੱਠੇ ਨੇ ਬੜੇ ਪ੍ਰਸੰਨ ਹੋ ਕੇ,
ਭਰਿਓ ਭਾਗ ਸੋ ਭਾਲ ਜੋ ਨੀਕਾ,
ਗੁਰੂ ਅਰਜਨ ਸਾਹਿਬ ਦਾ ਭਾਗਾ ਭਰਿਆ ਮਸਤਕ, ਜਿਹਦੇ ਚ ਭਾਗ ਹੀ ਭਾਗ ਭਰੇ ਹੋਏ ਨੇ, ਐਸਾ ਸੋਹਣਾ ਮੱਥਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ।
ਨਿਜ ਕਰਤੇ ਸੁਟਕੀ ਨਸ ਟੀਕਾ,
ਐਸੇ ਸੋਹਣੇ ਮੱਥੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀ ਗੁਰਿਆਈ ਦਾ ਤਿਲਕ ਦਿੱਤਾ ਹੈ, ਗੁਰਿਆਈ ਦਾ ਟਿੱਕਾ ਦਿੱਤਾ ਹੈ।
ਸਭ ਸੋ ਸਤਿਗੁਰ ਬਾਕੀ ਉਚਾਰੇ,
ਜਦੋਂ ਬਾਬਾ ਜੀ ਨੇ ਗੁਰਿਆਈ ਦਾ ਤਿਲਕ ਦੇ ਦਿੱਤਾ, ਫਿਰ ਚੌਥੇ ਪਾਤਸ਼ਾਹ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਬੋਲੇ,
ਸੁਣੋ ਸਿੱਖ ਸਭ ਤੁਮ ਗੁਰ ਪਿਆਰੇ,
ਹੇ ਗੁਰੂ ਕੇ ਸਿੱਖੋ ਤੁਸੀਂ ਸਾਰੇ ਮੈਨੂੰ ਪਿਆਰੇ ਹੋ, ਹੇ ਗੁਰੂ ਦੇ ਪਿਆਰ ਵਾਲੇ ਪਿਆਰੇ ਸਿੱਖੋ ਸੁਣੋ,
ਸ਼੍ਰੀ ਅਰਜਨ ਮਮ ਰੂਪ ਨਿਹਾਰੋ,
ਗੁਰੂ ਅਰਜਨ ਦੇਵ ਸਾਹਿਬ ਨੂੰ ਮੇਰਾ ਰੂਪ ਕਰਕੇ ਵੇਖਣਾ, ਗੁਰੂ ਅਰਜਨ ਸਾਹਿਬ ਨੂੰ ਮੇਰਾ ਹੀ ਰੂਪ ਜਾਣਨਾ।
ਜਿਮ ਮੁਜ ਲਖੋ ਤਥਾ ਉਰ ਤਾਰੋ,
ਜਿਵੇਂ ਤੁਸੀਂ ਸਾਨੂੰ ਜਾਣਦੇ ਹੋ ਤਿਵੇਂ ਗੁਰੂ ਅਰਜਨ ਸਾਹਿਬ ਨੂੰ ਜਾਣਨਾ, ਜਿਵੇਂ ਸਾਨੂੰ ਗੁਰੂ ਰੂਪ ਕਰਕੇ ਜਾਣਦੇ ਹੋ ਸਾਡਾ ਹੀ ਰੂਪ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਜਾਣਨਾ।
ਗੁਰਤਾ ਗਾਦੀ ਪਰ ਏ ਥਿਰਿਓ,
ਗੁਰੂ ਨਾਨਕ ਦੀ ਗੱਦੀ ਦੇ ਪੰਜਵੇਂ ਮਾਲਕ ਇਹ ਨੇ, ਇਹ ਗੁਰਗੱਦੀ ਦੇ ਉੱਤੇ ਥਿਰ ਹਨ।
ਹਲਤ ਪਲਤ ਭਾਰ ਜੋ ਸਭ ਤਰਿਓ,
ਲੋਕ ਤੇ ਪਰਲੋਕ ਦੇ ਜੀਵਾਂ ਦੇ ਉਧਾਰ ਵਾਸਤੇ ਜਿਹੜਾ ਭਾਰ ਹੈ ਉਹ ਅਸੀਂ ਇਹਨਾਂ ਦੇ ਹੱਥ ਧਰ ਦਿੱਤਾ ਹੈ। ਜਿਹਨੂੰ ਕਾਂਖਾ ਹੈ ਕਿ ਮੇਰਾ ਲੋਕ ਸੁਖੀ ਹੋ ਜਾਏ, ਮੇਰਾ ਪਰਲੋਕ ਸੁਹੇਲਾ ਹੋ ਜਾਏ, ਉਹ ਗੁਰੂ ਅਰਜਨ ਦੇਵ ਸਾਹਿਬ ਦੇ ਚਰਨੀ ਲੱਗੋ, ਇਹਨਾਂ ਦੀ ਸ਼ਰਨ ਪਵੋ, ਉਹਨਾਂ ਦਾ ਲੋਕ ਪਰਲੋਕ ਦੋਵੇਂ ਸਫਲ ਹੋਣਗੇ।
ਸੰਗਤ ਕੋ ਦੁੱਖ ਪਾਰੇ ਉਤਾਰੇ,
ਸੰਗਤਾਂ ਨੂੰ ਦੁੱਖਾਂ ਤੋਂ ਪਾਰ ਉਤਾਰਨਗੇ ਗੁਰੂ ਅਰਜਨ ਦੇਵ ਜੀ।
ਕਾਰਜ ਅਨਿਕ ਜਗਤ ਮੈਂ ਸਾਰੇ,
ਜਗਤ ਦੇ ਹੋਰ ਬਹੁਤ ਸਾਰੇ ਕਾਰਨ ਤੇ ਕਾਰਜ ਨੇ ਜੋ ਇਹਨਾਂ ਵਿਚ ਰਹਿ ਕੇ ਅਸੀਂ ਕਰਦੇ ਹਨ।
ਉੱਠੋ ਸਕਲ ਬੰਧਨ ਇਸ ਕੀਜੇ,
ਉੱਠੋ ਸੰਗਤ ਜੀ, ਸਾਰੀ ਸੰਗਤ ਉੱਠ ਕੇ ਗੁਰੂ ਅਰਜਨ ਸਾਹਿਬ ਨੂੰ ਵੰਦਨਾ ਕਰੋ, ਇਹਨਾਂ ਨੂੰ ਨਮਸਕਾਰ ਕਰੋ, ਪ੍ਰਣਾਮ ਕਰੋ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ। ਗੁਰੂ ਅਰਜਨ ਦੇਵ ਸਾਹਿਬ ਵਿਚ ਚੌਥੇ ਪਾਤਸ਼ਾਹ ਜੀ ਨੇ ਆਪਣੀ ਜੋਤ ਵਿਦਮਾਨ ਕਰ ਦਿੱਤੀ ਹੈ। ਆਖਿਆ ਸੰਗਤ ਜੀ ਉੱਠੋ, ਉੱਠ ਕੇ ਗੁਰੂ ਅਰਜਨ ਸਾਹਿਬ ਨੂੰ ਗੁਰੂ ਨਾਨਕ ਦਾ ਰੂਪ ਜਾਣ ਕੇ, ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਰੂਪ ਜਾਣ ਕੇ ਪ੍ਰਣਾਮ ਕਰੋ, ਵੰਦਨਾ ਕਰੋ, ਨਮਸਕਾਰ ਕਰੋ।
ਨਾਨਾ ਪਾਤ ਉਪਾਇਨ ਦੀਜੇ,
ਜਿਹੜੀਆਂ ਪਿਟਾਵਾਂ ਲੈ ਹਾਜ਼ਰ ਹੋਏ ਹੋ ਉਹ ਪਟਾਵਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਭੇਟ ਕਰੋ।
ਸੁਣ ਸਤਿਗੁਰ ਕੇ ਬਚਨੇ ਆਨੰਦੇ।
ਜਿਹੜੀ ਸੰਗਤ ਬੈਠੀ ਸੀ ਸਭ ਨੇ ਗੁਰੂ ਰਾਮਦਾਸ ਸਾਹਿਬ ਦੇ ਬਚਨ ਸੁਣੇ, ਸੁਣ ਕੇ ਸਭ ਦੇ ਅੰਦਰ ਆਨੰਦ ਹੀ ਆਨੰਦ ਵਰਤਿਆ ਹੈ।
ਬੋਲਤ ਜੈ ਜੈ ਕਾਰ ਬਿਲੰਦੇ।
ਸਭ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਆਪ ਜੀ ਦੀ ਜੈ ਹੋਵੇ, ਜੈ ਹੋਵੇ ਗੁਰੂ ਅਰਜਨ ਦੇਵ ਸਾਹਿਬ, ਗੁਰੂ ਰਾਮਦਾਸ ਸਾਹਿਬ ਜੀ ਦੀ ਜੈ ਹੋਵੇ।
ਜਥਾ ਸ਼ਕਤ ਤਰ ਨਿਕਟੇ ਅਕੋਰ।
ਜਥਾ ਸ਼ਕਤ ਸੰਗਤਾਂ ਪਟਾਵਾਂ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਰੱਖਦੀਆਂ ਹਨ।
ਨਮਸਕਾਰ ਕੀ ਨਸਕਾਰ ਜੋੜ,
ਜੋੜ ਕੇ ਗੁਰੂ ਸਾਹਿਬ ਦੇ ਚਰਨਾਂ ਚ ਸੰਗਤ ਵੰਦਨਾ ਕਰਦੀ ਹੈ, ਮੱਥਾ ਟੇਕਦੀ ਹੈ।
ਉਤਸਵ ਸਭ ਸਿੱਖਣ ਮੈਂ ਹੋਆ।
ਸਾਰੀ ਸੰਗਤ ਵਿਚ ਬੜਾ ਉਤਸ਼ਵ ਹੋਇਆ, ਸਾਰੀ ਸੰਗਤ ਵਿਚ ਬੜਾ ਭਾਰੀ ਚਾ ਵਰਤਿਆ।
ਸ੍ਰੀ ਅਰਜਨ ਰਵ ਉਦਿਤ ਜੋਆ।
ਕਹਿੰਦੇ ਮਾਨੋ ਗੁਰੂ ਅਰਜਨ ਦੇਵ ਸਾਹਿਬ ਸੂਰਜ ਵਾਂਗੂ ਚੜੇ ਹਨ।
ਦਾਸ ਤਾਮ ਰਸ ਬਿਕਸੇ ਬ੍ਰਿੰਦ।
ਜਿੰਨੇ ਸੇਵਕ ਨੇ ਉਹ ਕਮਲ ਦੇ ਫੁੱਲਾਂ ਦੀ ਬਗੀਚੀ ਵਾਂਗੂ ਖਿੜ ਗਏ ਨੇ।
ਜਗਿਆਸੀ ਗਨ ਮੁਦਿਤ ਮਲਿੰਦ।
ਇਸ ਤਰ੍ਹਾਂ ਕਹਿ ਲੋ ਵੀ ਜਿਹੜੇ ਜਗਿਆਸੂ ਰੂਪੀ ਸਿੱਖ ਨੇ ਉਹ ਮਲਿੰਦ ਭਾਵਰੇ ਬਣ ਗਏ ਹਨ।
ਮਹਾਦੇਵ ਪ੍ਰਿਥੀਏ ਉਰ ਆਸਾ।
ਔਰ ਇਧਰ ਬਾਬਾ ਮਹਾਦੇਵ ਜੀ ਉਹ ਵੀ ਖੜੇ ਨੇ, ਉੱਥੇ ਬਾਬਾ ਪ੍ਰਿਥੀ ਚੰਦ ਜੀ ਵੀ ਖੜੇ ਹਨ।
ਭ੍ਰਮ ਤਮ ਜੁਤ ਇਹ ਨਿਸਾ ਬਿਨਾਸਾ।
ਪ੍ਰਿਥੀ ਚੰਦ ਨੂੰ ਕਹਿੰਦੇ ਇਉਂ ਬਿਨਸਿਆ, ਪ੍ਰਿਥੀ ਚੰਦ ਜਿਵੇਂ ਸੂਰਜ ਚੜ੍ਹਦਿਆਂ ਹਨੇਰਾ ਬਿਨਸਦਾ, ਏਦਾਂ ਪ੍ਰਿਥੀ ਚੰਦ ਮਾਨੋ ਜਿਵੇਂ ਬਿਨਸੀ ਗਿਆ ਹੋਵੇ, ਖਤਮ ਹੀ ਹੋ ਗਿਆ ਹੋਵੇ।
ਇਨਕੇ ਪੱਖੀ ਉਡਗਨ ਦੁਰੇ।
ਜਿਹੜੇ ਬਾਬੇ ਪ੍ਰਿਥੀ ਚੰਦ ਦੇ ਅਮਹਿਤੀ ਸੀ ਉਹ ਤਾਰਿਆਂ ਵਾਂਗੂ ਸੀ, ਤੇ ਸੂਰਜ ਚੜ੍ਹਦਿਆਂ ਜਿਵੇਂ ਤਾਰੇ ਛੁਪ ਜਾਂਦੇ ਆ, ਏਦਾਂ ਉਹ ਜਿੰਨੇ ਹਮਹਿਤੀ ਸੀ ਪ੍ਰਿਥੀ ਚੰਦ ਵਰਗਿਆਂ ਦੇ, ਉਹ ਵੀ ਕਹਿੰਦੇ ਦੁਰ ਗਏ ਤਾਰਿਆਂ ਵਾਂਗੂ, ਹੁਣ ਲੱਭਦੇ ਨਹੀਂ।
ਨਿੰਦਕ ਪੇਚਿਤ ਮੁਖ ਦ੍ਰਿਗ ਜੁਰੇ।
ਜਿਹੜੇ ਨਿੰਦਕ ਸਨ ਗੁਰੂ ਸਾਹਿਬ ਦੇ, ਗੁਰੂ ਅਰਜਨ ਸਾਹਿਬ ਦੇ ਨਾਲ ਨਿੰਦਾ ਈਰਖਾ ਰੱਖਦੇ, ਜਿਹੜੇ ਪ੍ਰਿਥੀ ਚੰਦ ਦੇ ਅਮਹਿਤੀ ਸੀ, ਏਦਾਂ ਕਹਿ ਲੋ ਵੀ ਉਹਨੇ ਉੱਲੂ, ਉੱਲੂਆਂ ਦੀਆਂ ਜਿਵੇਂ ਅੱਖਾਂ ਵਿਚ ਜਾਂਦੀਆਂ ਏਦਾਂ ਉਹਨਾਂ ਦੀਆਂ ਅੱਖਾਂ ਵਿਚ ਗਈਆਂ।
ਪ੍ਰਿਥੀ ਚੰਦ ਦੁੱਤ ਚੰਦ ਮਨਿੰਦ।
ਬਾਬੇ ਪ੍ਰਿਥੀ ਚੰਦ ਦੀ ਜਿਹੜੀ ਦੁੱਤੀ ਸੀ ਉਹ ਚੰਨ ਵਾਂਗੂ ਸੀ।
ਫੀਕੋ ਪਰੇ ਉਹ ਤਿਸੀ ਛਿਨ ਮੰਦ।
ਜਿਵੇਂ ਸੂਰਜ ਚੜ੍ਹਦਿਆਂ ਚੰਨ ਦੀ ਰੋਸ਼ਨੀ ਲੱਭਦੀ ਨਹੀਂ, ਏਦਾਂ ਗੁਰੂ ਅਰਜਨ ਸਾਹਿਬ ਦੇ ਗੁਰਗੱਦੀ ਤੇ ਬੈਠਿਆਂ ਪ੍ਰਿਥੀ ਚੰਦ ਦੀ ਆਭਾ ਹੀ ਖਤਮ ਹੋ ਗਈ ਸਾਰੀ। ਜਿੰਨਾ ਚਿਹਰੇ ਤੇ ਪ੍ਰਤਾਪ ਸੀ ਸਾਰਾ ਹੀ ਜਾਂਦਾ ਰਿਹਾ।
ਜਰ ਬਰ ਗਿਓ ਅਧਿਕ ਦੁੱਖ ਪਾਵਤ।
ਸੜ ਬਲ ਗਿਆ ਪ੍ਰਿਥੀ ਚੰਦ, ਬੜਾ ਦੁਖੀ ਹੋਇਆ।
ਨੀਵ ਗਰੀਬ ਕਰ ਬਸ ਨਾ ਬਸਾਵਤ।
ਹੁਣ ਨੀਵੀ ਕੀਤੀ ਬਸ ਨੀ ਚੱਲਦਾ ਕੁਝ, ਮਨ ਹੀ ਮਨ ਪ੍ਰਿਥੀ ਚੰਦ ਕਿਰਜਦਾ ਹੈ।
ਮਹਾਦੇਵ ਤੂਸ਼ਨ ਥਿਰਥਿਓ।
ਬਾਬਾ ਮਹਾਦੇਵ ਜੀ ਉਹ ਬਿਲਕੁਲ ਚੁੱਪ ਚਾਪ ਖਲੋਤੇ ਰਹੇ, ਉਹ ਨਹੀਂ ਕੁਝ ਬੋਲੇ।
ਹਰਕ ਨਸ਼ੋਕ ਹਿਰਦੈ ਕੁਛ ਕੀਓ।
ਬਾਬਾ ਮਹਾਦੇਵ ਜੀ ਇਹੋ ਜੀ ਅਵਸਥਾ ਸੀ ਉਹਨਾਂ ਦੀ ਅਲਮਸਤ, ਵੀ ਨਾ ਉਹਨਾਂ ਨੇ ਖੁਸ਼ੀ ਮਨਾਈ ਨਾ ਸੋਗ ਮਨਾਇਆ, ਹਰਕ ਸੋਗ ਦੋਨਾਂ ਤੋਂ ਹੀ ਰਹਿਤ ਨੇ। ਇਹੋ ਜੀ ਅਵਸਥਾ ਸੀ ਬਾਬਾ ਮਹਾਦੇਵ ਜੀ ਦੀ।
ਸੁਨ ਜਨਨੀ ਬੜ ਭਾਗਾ ਪਾਨੀ।
ਇਧਰ ਸਤਿਕਾਰਯੋਗ ਜਨਨੀ ਗੁਰੂ ਅਰਜਨ ਦੇਵ ਸਾਹਿਬ ਦੇ ਪੂਜਨੀਕ ਮਾਤਾ ਮਾਤਾ ਭਾਨੀ ਜੀ ਨੂੰ ਜਦੋਂ ਇਹ ਖਬਰ ਹੋਈ ਕਿ ਗੁਰੂ ਅਰਜਨ ਸਾਹਿਬ ਨੂੰ ਗੁਰਗੱਦੀ ਮਿਲੀ ਹੈ।
ਗੁਰੇ ਅਰਜਨ ਪਾ ਮੁਦਤ ਮਾਨੀ।
ਮਾਤਾ ਭਾਨੀ ਜੀ ਬੜੇ ਖੁਸ਼ ਹੋਏ ਵੀ ਮੇਰਾ ਛੋਟਾ ਸਾਹਿਬਜ਼ਾਦਾ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਹੋ ਗਏ ਨੇ।
ਸਿਮਰਤ ਪਿਤਾ ਬਾਤ ਸੁਖ ਪਾਏ।
ਮਾਤਾ ਭਾਨੀ ਜੀ ਆਪਣੇ ਪਿਤਾ ਗੁਰੂ ਅਮਰਦਾਸ ਸਾਹਿਬ ਦੇ ਕਹੇ ਵਾਕਾਂ ਨੂੰ ਸਿਮਰਦੇ ਤੇ ਬੜਾ ਹੀ ਸੁਖ ਪਾਉਂਦੇ, ਖੁਸ਼ ਹੁੰਦੇ।
ਨਹੀਂ ਬੰਸ ਤੇ ਗੁਰਤਾ ਜਾਏ।
ਗੁਰੂ ਅਮਰਦਾਸ ਸਾਹਿਬ ਨੇ ਬਚਨ ਕਹੇ ਸੀ ਭਾਨੀ ਤੇਰੀ ਬੰਸ ਚੋਂ ਗੁਰਿਆਈ ਨਹੀਂ ਜਾਵੇਗੀ, ਇਹ ਵਾਰ ਉਹਨਾਂ ਨੇ ਬਖਸ਼ਿਸ਼ ਕੀਤਾ ਸੀ।
ਪਿਤਾ ਗੁਰੂ ਕੋ ਕਹਿਓ ਅਟਲ ਹੈ।
ਮਾਤਾ ਜੀ ਸੋਚਦੇ ਵੀ ਪਿਤਾ ਗੁਰੂ ਜੀ ਦੇ ਜਿਹੜੇ ਵਾਕ ਨੇ ਉਹ ਅਟਲ ਨੇ, ਉਹ ਕਦੇ ਨਹੀਂ ਟਲਦੇ।
ਚਲੈ ਸੁਮੇਰ ਨਹੀਂ ਸੋ ਚਲੈ।
ਕਹਿੰਦੇ ਸੁਮੇਰ ਪਰਬਤ ਭਾਵੇਂ ਚੱਲ ਪਏ ਪਰ ਗੁਰੂ ਸਾਹਿਬ ਦੇ ਬਚਨ ਨਹੀਂ ਚਲਾਏ, ਮਾਨ ਉਹ ਤਾਂ ਅਟਲ ਨੇ ਜੋ ਕਹਿ ਦਿੱਤਾ।
ਸਭਾ ਵਿਖੇ ਸ਼੍ਰੀ ਸਤਿਗੁਰ ਤਬੇ।
ਇਧਰ ਸਭਾ ਦੇ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ
ਬੈਠੇ ਚੌਂਦਿਸ਼ ਸੰਗਤ ਸਭੇ
ਗੁਰੂ ਅਰਜਨ ਸਾਹਿਬ ਨੂੰ ਗੁਰੂ ਰੂਪ ਕਰਕੇ ਪ੍ਰਗਟ ਕੀਤਾ ਸਾਰੀ ਸੰਗਤ ਵਿੱਚ ਮਹਾਰਾਜ ਜੀ ਸਜੇ ਬੈਠੇ ਹਨ
ਸ਼੍ਰੀ ਅਰਜਨ ਸੁਤ ਕੀ ਦਿਸ਼ ਦੇਖ
ਔਰ ਚੌਥੇ ਪਾਤਸ਼ਾਹ ਨੇ ਆਪਣੇ ਸਪੁੱਤਰ ਗੁਰੂ ਅਰਜਨ ਦੇਵ ਸਾਹਿਬ ਜੀ ਵੱਲ ਵੇਖਿਆ
ਕਯੋ ਬਾਕ ਮਨ ਮੁਦਤ ਵਿਸ਼ੇਕ
ਬੜੇ ਖੁਸ਼ ਨੇ ਚੌਥੇ ਪਾਤਸ਼ਾਹ ਤੇ ਬੋਲੇ ਕਹਿਣ ਲੱਗੇ
ਓਤ ਸ਼ਬਦ ਕੇ ਚਤਰਥ ਪਦ ਸਭ
ਮਹਾਰਾਜ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਸ਼ਬਦ ਦੇ ਚਾਰ ਬੰਦ ਹੁੰਦੇ ਆ ਜਿਹੜਾ ਸ਼ਬਦ ਤੁਸੀਂ ਉਚਾਰਿਆ ਹੈ ਉਹਦੇ ਚਾਰ ਪਦੇ ਬਣਦੇ ਹਨ
ਕਰੇ ਤੀਨ ਇੱਕ ਚਈਅਤੈ ਅਬ
ਤਿੰਨ ਪਦ ਤਿੰਨ ਬੰਦ ਤੁਸੀਂ ਸ਼ਬਦ ਦੇ ਰਚ ਦਿੱਤੇ ਨੇ ਤੇ ਹੁਣ ਚਾਹੀਦਾ ਕਿ ਤੁਸੀਂ ਗੁਰਗੱਦੀ ਦੇ ਰੱਥ ਤੇ ਸਵਾਰ ਹੋ ਗਏ ਹੋ ਤੇ ਹੁਣ ਜਿਹੜਾ ਚੌਥਾ ਬੰਦ ਆ ਉਹ ਉਚਾਰਨ ਕਰਕੇ ਸ਼ਬਦ ਸੰਪੂਰਨ ਕਰੋ ਹਾਂਜੀ
ਰਚੋ ਸੁਪਦ ਸ਼ੁਭ ਨਿਕਟ ਹਮਾਰੇ
ਅਸੀਂ ਚਾਹੁੰਦੇ ਆ ਵੀ ਸਾਡੇ ਸਨਮੁਖ ਬਹਿ ਕੇ ਰਚੋ ਚੌਥਾ ਬੰਦ ਆਪ ਜੀ ਗੱਦੀ ਤੇ ਬੈਠੇ ਹੋ ਇੱਥੇ ਸਨਮੁਖ ਬੈਠ ਕੇ ਸਾਡੇ ਤੁਸੀਂ ਚੌਥਾ ਬੰਦ ਚੌਥਾ ਪਦਾ ਉਚਾਰਨ ਕਰੋ
ਪਾਵੋ ਸ਼ਬਦ ਭੋਗ ਮਤ ਧਾਰੇ
ਔਰ ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਸ਼ਬਦ ਦਾ ਭੋਗ ਪਾਵੋ ਯਾਨੀ ਕਿ ਚੌਥਾ ਬੰਦ ਰਚ ਕੇ ਸ਼ਬਦ ਸੰਪੂਰਨ ਕਰੋ
ਜਿਸ ਕੋ ਜਗ ਮੈਂ ਸਿੱਖ ਕਨੇਰੇ
ਪਾਵਨ ਸ਼ਬਦ ਜਿਹੜਾ ਤੁਸੀਂ ਰਚਿਆ ਹੈ ਸਾਰੇ ਜਗਤ ਦੇ ਜਿਤਨੇ ਸਿੱਖ ਨੇ
ਪਠੇ ਸੁਨੇ ਮੁਦ ਪਾਏ ਬਡੇਰੇ
ਉਹ ਸਿੱਖ ਇਸ ਸ਼ਬਦ ਨੂੰ ਪੜਨਗੇ ਸੁਣਨਗੇ ਜਦੋਂ ਪੜਨਗੇ ਸੁਣਨਗੇ ਗੁਰਸਿੱਖਾਂ ਦੇ ਮਨਾਂ ਨੂੰ ਖੇੜਾ ਪ੍ਰਾਪਤ ਹੋਵੇ ਮੁਦ ਕਹਿੰਦੇ ਖੁਸ਼ੀ ਪ੍ਰਾਪਤ ਹੋਵੇਗੀ
ਮੁਦਤ ਬ੍ਰਿਧ ਹੋਏ ਕਰ ਤਬ ਕਹੇ
ਲਾਗੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੈਠੇ ਸੀ ਉਹ ਵੀ ਬੋਲੇ
ਸਤਿਗੁਰ ਬਾਕ ਉਚਿਤ ਹੀ ਆਹੇ
ਕਹਿਣ ਲੱਗੇ ਹਾਂ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਨੇ ਜੋ ਵਾਕ ਕਹੇ ਨੇ ਬਿਲਕੁਲ ਉਚਿਤ ਹਨ
ਸ਼੍ਰੀ ਅਰਜਨ ਸੁਨ ਕੇ ਤੈ ਸਮੋ
ਜਦੋਂ ਬਾਬਾ ਬੁੱਢਾ ਸਾਹਿਬ ਨੇ ਵੀ ਕੋਲੋ ਹਾਮੀ ਭਰੀ ਗੁਰੂ ਰਾਮਦਾਸ ਸਾਹਿਬ ਨੇ ਹੁਕਮ ਕੀਤਾ ਤਾਂ ਉਸ ਵਕਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ
ਰਚਿਓ ਸੁਪਦ ਪਿਤ ਕੋ ਕਰ ਨਮੋ
ਪਹਿਲਾਂ ਪਿਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੇ ਨਮਸਕਾਰ ਕਰਕੇ ਗੁਰੂ ਨੂੰ ਫਿਰ ਚੌਥਾ ਬੰਦ ਸ਼ਬਦ ਦਾ ਚੌਥਾ ਪਦਾ ਉਹ ਉਚਾਰਨ ਕਰਕੇ ਸ਼ਬਦ ਸੰਪੂਰਨ ਕੀਤਾ
ਸ੍ਰੀ ਮੁਖ ਵਾਕ ਪਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਨਾਸੀ ਘਰ ਮੈਂ ਪਾਇਆ
ਮਹਾਰਾਜ ਪੰਜਵੇਂ ਪਾਤਸ਼ਾਹ ਨੇ ਚੌਥਾ ਬੰਦ ਉਚਾਰਿਆ ਭਾਗ ਹੋਆ ਕਹਿੰਦੇ ਜਦੋਂ ਭਾਗ ਜਾਗੇ ਕਰਮ ਜਾਗੇ ਵੱਡੇ ਭਾਗ ਜਾਗੇ ਤਾਂ ਗੁਰ ਸੰਤ ਮਿਲਾਇਆ ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਸੰਤਾਂ ਨੂੰ ਮਿਲਾ ਦਿੱਤਾ ਬਾਬਾ ਬੁੱਢਾ ਸਾਹਿਬ ਨੂੰ ਭੇਜਿਆ ਸੀ ਨਾ ਲਾਹੌਰ ਵੀ ਜਾਓ ਬੁਲਾ ਲਿਆ ਉਹ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਭਾਗ ਜਾਗੇ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਸ਼ ਸੰਤਾਂ ਨਾਲ ਮਿਲਾ ਦਿੱਤਾ ਉਹਨਾਂ ਦੀ ਸੰਗਤ ਕਰਾ ਦਿੱਤੀ ਸਾਧੂ ਦਾ ਮੇਲ ਉਦੋਂ ਹੁੰਦਾ ਜਦੋਂ ਭਾਗ ਜਾਗਣ ਉਦੋਂ ਸੱਤ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਸੱਤ ਪੁਰਸ਼ਾਂ ਦੀ ਸੰਗਤ ਵੀ ਗੁਰੂ ਦੀ ਦਇਆ ਨਾਲ ਹੁੰਦੀ ਹੈ ਬਿਨਾਂ ਗੁਰੂ ਸਾਹਿਬ ਦੀ ਕਿਰਪਾ ਤੋਂ ਸੱਤ ਪੁਰਸ਼ਾਂ ਦਾ ਸੰਗ ਨਹੀਂ ਪ੍ਰਾਪਤ ਹੁੰਦਾ ਕਹਿੰਦੇ ਭਾਗ ਜਾਗੇ ਤੇ ਗੁਰੂ ਨੇ ਸੰਤ ਮਿਲਾ ਦਿੱਤਾ ਯਾਨੀ ਕਿ ਗੁਰੂ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਾ ਦਿੱਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਾਇਆ ਤੇ ਬਾਬਾ ਜੀ ਲੈ ਆਏ ਨਾਲ ਸਾਨੂੰ ਤੇ ਪ੍ਰਭ ਅਬਨਾਸੀ ਘਰ ਮਹਿ ਪਾਇਆ ਅਬਨਾਸੀ ਪ੍ਰਭੂ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਘਰ ਆ ਕੇ ਪ੍ਰਾਪਤ ਕੀਤਾ ਉਹਨਾਂ ਦੇ ਦਰਸ਼ਨ ਕੀਤੇ ਤੇ ਨਿਹਾਲ ਹੋ ਗਏ ਏਦਾਂ ਅਰਥ ਕਰਦੇ ਮਹਾਂਪੁਰਸ਼ ਵਿਆਪਕ ਰੂਪ ਵਿੱਚ ਅਰਥ ਏਦਾਂ ਨੇ ਭਾਗ ਜਾਗਣ ਤੇ ਗੁਰੂ ਸੰਤ ਨਾਲ ਮੇਲ ਹੁੰਦਾ ਤੇ ਸਤਿਗੁਰੂ ਜੀ ਦੀ ਦਇਆ ਨਾਲ ਉਹ ਅਬਨਾਸੀ ਪ੍ਰਭੂ ਇਸ ਸਰੀਰ ਰੂਪੀ ਘਰ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਇਸੇ ਸਰੀਰ ਰੂਪੀ ਘਰ ਦੇ ਵਿੱਚ ਹੀ ਹੈ ਪਰਮੇਸ਼ਰ ਅਕਾਲ ਪੁਰਖ, ਜਿਹਦਾ ਵਿਨਾਸ਼ ਨਹੀਂ ਹੁੰਦਾ। ਪਰ ਜੇ ਪ੍ਰਕਰਨ ਮੁਤਾਬਕ ਅਰਥ ਕਰੀਏ, ਜਿਹੜਾ ਪ੍ਰਕਰਨ ਚੱਲ ਰਿਹਾ ਉਹਦੇ ਮੁਤਾਬਕ ਅਰਥ ਇਹ ਨੇ ਵੀ ਅਵਿਨਾਸ਼ੀ ਪ੍ਰਭੂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨ ਇੱਥੇ ਘਰ ਆ ਕੇ ਮਹਿਲਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਕੀਤੇ। ਹਾਂਜੀ,
ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ।
ਆਪਣੇ ਸਾਹਿਬ ਦੀ ਸੇਵਾ ਕਰੀ ਕੀਤੀ ਤੇ ਪਲ ਮਾਤਰ ਚਸਾ ਮਾਤਰ ਵੀ ਮੇਰੇ ਹਿਰਦੇ ਚੋ ਨਹੀਂ ਵਿਛੜੇ। ਪਲ ਮਾਤਰ ਵੀ, ਚਸਾ ਮਾਤਰ ਵੀ, ਚਸਾ ਕਿੰਨਾ ਕੱਖ ਦਾ, ਫੋਰ ਮਾਤਰ ਦਾ ਸਮਾਂ ਵੀ ਮੇਰੇ ਹਿਰਦੇ ਚੋ ਮੇਰੇ ਸਾਹਿਬ ਜੀ ਤੁਸੀਂ ਨਹੀਂ ਵਿਛੜੇ। ਹਰ ਵੇਲੇ ਤੁਹਾਡੀ ਸਿਮਰਤੀ, ਹਰ ਵੇਲੇ ਤੁਹਾਡਾ ਧਿਆਨ, ਹਰ ਵੇਲੇ ਤੁਹਾਡਾ ਚੇਤਾ ਮਹਾਰਾਜ ਜੀ ਉਹ ਹਿਰਦੇ ਚ ਬਣਿਆ ਹੀ ਰਿਹਾ। ਮਹਾਰਾਜ ਜੀ ਮੈਂ ਤੁਹਾਡਾ ਦਾਸ ਹਾਂ, ਜਨ ਨਾਨਕ ਦਾਸ ਤੁਮਾਰੇ ਜੀ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਹੁਣ ਗੁਰੂ ਹੋ ਗਏ ਨੇ, ਇਸ ਕਰਕੇ ਨਾਨਕ ਪਦ ਦੀ ਮੋਹਰ ਲਾ ਦਿੱਤੀ। ਪਹਿਲੇ ਤਿੰਨ ਬੰਦਾਂ ਚ ਨਹੀਂ ਲਾਈ, ਹੁਣ ਇੱਥੇ ਮੋਹਰ ਲਾ ਦਿੱਤੀ ਆ ਨਾਨਕ ਪਦ ਦੀ, ਕਿਉਂਕਿ ਗੁਰਗੱਦੀ ਪ੍ਰਾਪਤ ਹੋਈ, ਜੋਤ ਅੰਦਰ ਟਿਕ ਗਈ ਆ ਗੁਰੂ ਨਾਨਕ ਸਾਹਿਬ ਦੀ, ਪੰਜਵਾਂ ਜਾਮਾ ਧਾਰਨ ਕਰ ਲਿਆ ਜੋਤ ਨੇ। ਇਸ ਕਰਕੇ ਕਹਿੰਦੇ ਕਿ ਮਹਾਰਾਜ ਮੈਂ ਨਾਨਕ ਦਾਸ ਤੁਹਾਡਾ ਦਾਸ ਹਾਂ, ਮਹਾਰਾਜ ਤੁਹਾਡੇ ਸੇਵਕ ਹਾਂ ਗਰੀਬ ਨਵਾਜ ਜੀ।
ਹੋ ਕੋਲੀ ਜਿਉ ਕੋਲ ਕੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ।
ਮੈਂ ਭੋਲੀ ਜਾਵਾਂ, ਮੈਂ ਵਾਰੇ ਜਾਵਾਂ, ਬਲਿਹਾਰ ਜਾਵਾਂ, ਘੁੰਮਾ ਜਾਵਾਂ, ਘੁਮਾਈ ਘੁੰਮੀ ਜਾਵਾਂ, ਬਲਿਹਾਰ ਜਾਵਾਂ, ਜਨ ਨਾਨਕ ਦਾਸ ਤੁਮਾਰੇ ਜੀਓ। ਮਹਾਰਾਜ ਮੈਂ ਜਨ ਤੁਹਾਡਾ ਦਾਸ ਹਾਂ, ਤੁਹਾਡੇ ਦਾਸਾਂ ਦਾ ਦਾਸ ਹਾਂ, ਤੁਹਾਡੇ ਸੇਵਕਾਂ ਦਾ ਸੇਵਕ ਹਾਂ। ਇਹ ਚੌਥਾ ਬੰਦ ਉਚਾਰਨ ਕਰਕੇ ਸ਼ਬਦ ਸੰਪੂਰਨ ਕੀਤਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ।
ਰਹਾਉ ਜੋ ਪਈ ਸ਼੍ਰੀ ਗੁਰੂ ਰਾਮਦਾਸ ਸੁਨ ਹਰਖੇ।
ਚੌਥੇ ਪਾਤਸ਼ਾਹ ਜੀ ਨੇ ਜਦੋਂ ਇਹ ਸ਼ਬਦ ਸੰਪੂਰਨ ਸੁਣਿਆ, ਸੁਣ ਕੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਬੜੇ ਪ੍ਰਸੰਨ ਹੋਏ।
ਬਾਣੀ ਬਹੁਤ ਕਰੇਂਗੇ ਪਰਖੇ,
ਪਰਖ ਲਿਆ ਵੀ ਬਹੁਤ ਬਾਣੀ ਰਚਣਗੇ, ਬੜੀ ਸੁੰਦਰ ਰਚਨਾ ਬਾਣੀ ਦੀ ਰਚਣਗੇ, ਸਭ ਕੁਝ ਵੇਖ ਲਿਆ, ਸੁਖਮਣੀ ਸਾਹਿਬ ਦੇ ਕਰਤਾ ਹੋਣਗੇ, ਬਾਵਨ ਅੱਖਰੀ ਉਚਾਰਨਗੇ, ਬੜੀ ਸੋਹਣੀ ਬਾਣੀ ਰਚਣਗੇ। ਹਾਂਜੀ,
ਆਛੀ ਸਾਫ ਬਨਾਵਟ ਹੇਰੀ,
ਵੇਖਿਆ ਵੀ ਬੜੀ ਸੁੰਦਰ ਬਾਣੀ ਉਤਰਦੀ ਹੈ ਇਹਨਾਂ ਅੰਦਰ, ਬੜੀ ਸੋਹਣੀ ਬਨਾਵਟ, ਛੰਦ ਕਿੰਨੇ ਸੋਹਣੇ ਰਚੇ ਨੇ, ਕਿੱਡਾ ਸੋਹਣਾ ਛੰਦ ਉਚਾਰਿਆ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀ। ਕੈਸੀ ਸੋਹਣੀ ਚਾਲ ਰਚੀ ਹੈ, ਕੈਸਾ ਸੋਹਣਾ ਛੰਦ ਬਣਾਇਆ, ਜਿਹੜਾ ਬੜੀ ਸੋਹਣੀ ਬਾਣੀ ਰਚਣਗੇ। ਗੁਰੂ ਰਾਮਦਾਸ ਸਾਹਿਬ ਜੀ ਨੇ ਵੇਖਿਆ,
ਰਚੀ ਤੁਰਤ ਨੇ ਲਾਗਸ ਦੇਰੀ,
ਫਿਰ ਤੁਰਤ ਫੁਰਤੀ ਰਚ ਦਿੱਤੀ ਹੈ, ਉਸੇ ਵੇਲੇ ਝੱਟ ਰਚ ਦਿੱਤੀ, ਦੇਰ ਨੀ ਲਾਈ। ਖਾਲਸਾ ਜੀ ਕੋਈ ਇੱਕ ਪੰਕਤੀ ਵੀ ਕਵਿਤਾ ਦੀ ਬਣਾਉਣੀ ਹੋਵੇ, ਉਹਦਾ ਛੰਦ ਦੀ ਚਾਲ ਵੇਖ ਕੇ ਲਘੂ ਦੀਰਘ ਮਾਤਰਾਵਾਂ ਕਈ ਕੁਝ ਵੇਖਣਾ ਪੈਂਦਾ, ਉਹ ਛੰਦ ਦਾ ਭਾਰ ਵੇਖਣਾ ਪੈਂਦਾ ਵੀ ਕਿੱਥੇ ਪਊਗਾ, ਕਿੰਨੀਆਂ ਉਹਦੀਆਂ ਪੰਕਤੀਆਂ ਹੋਣੀਆਂ ਚਾਹੀਦੀਆਂ, ਕਿੰਨੇ ਅੱਖਰ ਹੋਣੇ ਚਾਹੀਦੇ ਹੈ, ਕਿੰਨਾ ਕੁਝ ਵੇਖਣਾ ਪੈਂਦਾ। ਇਹਨਾਂ ਨੇ ਤਾਂ ਝੱਟ ਹੀ ਬੜਾ ਸੋਹਣਾ ਛੰਦ ਵਜਨ ਵਾਲਾ, ਬੜੀ ਸੁੰਦਰ ਰਚਨਾ ਝੱਟ ਹੀ ਰਚ ਦਿੱਤੀ ਹੈ।
ਸ੍ਰੀ ਮੁਖ ਤੇ ਸੁਤ ਸੋ ਫੁਰਮਾਇਵ,
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਸਪੁੱਤਰ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ,
ਸਹਿਤ ਨਮਰਤਾ ਸ਼ਬਦ ਬਨਾਇਵ।
ਮਹਾਰਾਜ ਜੀ ਕਹਿੰਦੇ ਬੜੀ ਨਿਮਰਤਾ ਸਹਿਤ ਤੁਸੀਂ ਇਹ ਸ਼ਬਦ ਰਚਿਆ, ਕਿਉਂਕਿ ਸ਼ਬਦ ਵਿੱਚ ਨਿਮਰਤਾ ਅੱਗੇ ਵਰਣਨ ਹੋਈ ਨਾ, ਜਨ ਨਾਨਕ ਦਾਸ ਤੁਮਾਰੇ ਜੀ, ਦਾਸ ਬਣ ਕੇ ਨਿਮਰਤਾ ਸਹਿਤ ਸ਼ਬਦ ਉਚਾਰਿਆ।
ਜਿਸ ਕੋ ਪਟ ਸੁਨ ਕਰੇ ਵਿਚਾਰਨ,
ਜਿਸ ਨੂੰ ਪੜ ਕੇ ਸੁਣ ਕੇ ਵਿਚਾਰ ਕੇ
ਹਰੇ ਹੰਕਾਰ ਸਮੇਤ ਵਿਕਾਰਨ,
ਹਿਰਦੇ ਦੇ ਹੰਕਾਰ ਤੇ ਵਿਕਾਰਾਂ ਦੀ ਨਿਰਵਿਰਤੀ ਹੋਵੇਗੀ, ਐਸਾ ਸੋਹਣਾ ਸ਼ਬਦ ਰਚਿਆ ਤੁਸੀਂ ਨਿਮਰਤਾ ਵਾਲਾ, ਜਿਸ ਨੂੰ ਜਿਹੜਾ ਪੜੇਗਾ ਸੁਣੇਗਾ ਵਿਚਾਰੇਗਾ ਉਹ ਚਾਟਾ ਆਪਣੇ ਹਿਰਦੇ ਚੋ ਹੰਕਾਰ ਨੂੰ ਤਜ ਕੇ ਨਿਮਰਤਾ ਧਾਰਨ ਕਰੇਗਾ, ਵਿਕਾਰ ਤਿਆਗੇਗਾ।
ਹੱਥ ਜੋੜ ਪਿਤ ਤੇ ਸੁਨ ਬਾਣੀ,
ਹੱਥ ਜੋੜ ਕੇ ਆਪਣੇ ਪਿਤਾ ਗੁਰੂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਸੁਣੀ।
ਅਤ ਅਧੀਨ ਹੋਏ ਬੰਧਨ ਠਾਨੀ,
ਹੱਥ ਦੇ ਅਧੀਨ ਹੋ ਕੇ ਗੁਰੂ ਚਰਨਾਂ ਚ ਵੰਦਨਾ ਕੀਤੀ।
ਕਰਨ ਕਰਾਵਨ ਤੁਮਈ ਆਹੋ,
ਰਾਜ ਕਰਨ ਵਾਲੇ ਵੀ ਤੁਸੀਂ ਹੋ ਤੇ ਕਰਾਉਣ ਵਾਲੇ ਵੀ ਤੁਸੀਂ ਹੋ। ਮੇਰੇ ਵੱਸ ਕੀ ਆ ਮਹਾਰਾਜ, ਕਰਨ ਵਾਲੇ ਵੀ ਤੁਸੀਂ ਤੇ ਕਰਾਉਣ ਵਾਲੇ ਵੀ ਤੁਸੀਂ।
ਮੈਂ ਅਨੁਸਾਰ ਸਦਾ ਜਿਮ ਕਹੋ,
ਮਹਾਰਾਜ ਮੈਂ ਤਾਂ ਸਦਾ ਤੁਹਾਡੇ ਅਨੁਸਾਰੀਆਂ ਜਿਵੇਂ ਕਹੋ ਤਿਵੇਂ ਚੱਲਾ।
ਸਭਾ ਉੱਠੀ ਜਬ ਨਿਜ ਨਿਜ ਥਾਨ,
ਇਹਦਾ ਦੀਵਾਨ ਦੀ ਸਮਾਪਤੀ ਹੋ ਗਈ, ਸਾਰੀ ਸਭਾ ਉੱਠ ਕੇ ਆਪੋ ਆਪਣੇ ਥਾਂ ਨੂੰ ਸਿੱਖ ਚਲੇ ਗਏ।
ਪਹੁੰਚੇ ਸਭ ਸ਼ੁਭ ਕਰਤ ਬਖਾਨ,
ਸਾਰੇ ਰਸਤੇ ਚ ਜਾਂਦੇ ਗੁਰੂ ਸਾਹਿਬ ਦੀ ਮਹਿਮਾ ਕਰਦੇ ਜਾਂਦੇ, ਧੰਨ ਗੁਰੂ ਅਰਜਨ ਦੇਵ ਸਾਹਿਬ ਦੀਆਂ ਵਡਿਆਈਆਂ ਕਥਦੇ ਜਾਂਦੇ ਹਨ।
ਭਾਈ ਬ੍ਰਿਧ ਸੋ ਪ੍ਰਿਥਿਆ ਮਿਲਿਓ,
ਤੇ ਬਾਬਾ ਬੁੱਢਾ ਸਾਹਿਬ ਜੀ ਵੀ ਜਦੋਂ ਬਾਹਰ ਨੂੰ ਗਏ ਤੇ ਅੱਗੋਂ ਪ੍ਰਿਥੀਏ ਨੇ ਬਾਬਾ ਬੁੱਢਾ ਸਾਹਿਬ ਦਾ ਰਾਹ ਰੋਕ ਲਿਆ। ਬਾਬਾ ਬੁੱਢਾ ਸਾਹਿਬ ਨੂੰ ਮਿਲਿਆ ਪ੍ਰਿਥੀਆ,
ਜਰ ਬਰ ਰਿਓ ਨਾ ਬਸ ਕੁਛ ਚੱਲਿਓ,
ਅੜਿਆ ਬਲਿਆ ਪਿਆ ਸੀ ਪ੍ਰਿਥੀ ਚੰਦ, ਵਸ ਤੇ ਕੁਝ ਨੀ ਚੱਲਿਆ।
ਸੁਨ ਬੁੱਢੇ ਹਮ ਤੁਝ ਕੋ ਜਾਨੀ,
ਬੋਲਿਆ ਕਹਿੰਦਾ ਬੁੱਢਿਆ ਮੈਂ ਜਾਣਦਾ ਤੈਨੂੰ, ਹੋਰ ਤਾਂ ਕੋਈ ਵਸ ਨੀ ਚੱਲਿਆ। ਤੇ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਅੱਧਾ ਲੈ ਕੇ ਕਹਿੰਦਾ ਬੁੱਢਿਆ ਮੈਂ ਜਾਣਦਾ ਤੈਨੂੰ,
ਗੁਰੂ ਨਾਨਕ ਸਮ ਮਹਿਮਾ ਮਾਨੀ,
ਅਸੀਂ ਤੇਰਾ ਸਤਿਕਾਰ ਕਰਦੇ ਸੀ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਸੇਵਕ ਹੈ, ਤੇਰੀ ਮਹਿਮਾ ਜਾਣਦੇ ਸੀ ਮੰਨਦੇ ਸੀ।
ਇਸ ਬਿਦ ਆਜ ਤੀਕ ਮਤ ਮੇਰੀ,
ਅੱਜ ਤਾਈ ਤਾਂ ਮੈਂ ਇਹੀ ਮਤ ਰੱਖੀ ਸੀ, ਤੇਰਾ ਸਤਿਕਾਰ ਕਰਦੇ ਸੀ ਵੀ ਤੂੰ ਗੁਰੂ ਨਾਨਕ ਸਾਹਿਬ ਦਾ ਸੰਗੀ ਹੈ।
ਰਹੀ ਨਾ ਅਬ ਸ਼ਰਦਾ ਕ੍ਰਿਤ ਹੇਰੀ,
ਪਰ ਅੱਜ ਦਾ ਤੇਰਾ ਕੰਮ ਵੇਖ ਕੇ ਮੇਰੇ ਮਨ ਚ ਤੇਰੇ ਪ੍ਰਤੀ ਕੋਈ ਸ਼ਰਧਾ ਨਹੀਂ ਰਹੀ। ਅੱਜ ਦੀ ਤੇਰੀ ਕਿਰਤ ਵੇਖ ਕੇ ਵੀ ਤੂੰ ਝੱਟ ਗੁਰਿਆਈ ਦਾ ਤਿਲਕ ਦੇ ਦਿੱਤਾ ਗੁਰੂ ਅਰਜਨ ਸਾਹਿਬ ਨੂੰ, ਕਹਿੰਦਾ ਅੱਜ ਦੀ ਤੁਹਾਡੀ ਇਹ ਕਿਰਤ ਵੇਖ ਕੇ ਮੇਰੇ ਮਨ ਚ ਕੋਈ ਸ਼ਰਧਾ ਨਹੀਂ ਰਹੀ।
ਰਿਓ ਸੰਗ ਸਭਈ ਸਤਿਗੁਰ ਕੇ,
ਵੱਡਿਆਂ ਸਤਿਗੁਰਾਂ ਦੇ ਨਾਲ ਰਿਹਾ ਹੈ।
ਦੇਖਤ ਰਿਓ ਬਿਰਤਾਂਤ ਸੁਧੁਰ ਕੇ,
ਸਾਰੇ ਮੁੱਢ ਦੇ ਜਿੰਨੇ ਗੁਰੂ ਘਰ ਦੇ ਬਿਰਤਾਂਤ ਨੇ ਤੁਸੀਂ ਵੇਖਦੇ ਰਹੇ ਹੋ।
ਮੈਂ ਜੇਸ਼ਟ ਅਰ ਲਾਇਕ ਆਛੇ,
ਮੈਂ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਤੇ ਹਰ ਪ੍ਰਕਾਰ ਨਾਲ ਲਾਇਕ ਹਾਂ।
ਉਚਿਤ ਉਤੀ ਗੁਰਤਾ ਪਿਤ ਪਾਛੇ,
ਪਿਤਾ ਤੋਂ ਬਾਅਦ ਗੁਰਗੱਦੀ ਦਾ ਉਚਿਤ ਅਧਿਕਾਰੀ ਮੈਂ ਸੀ।
ਸੋ ਤੁਮਨੇ ਕਛ ਨਹੀਂ ਵਿਚਾਰਿਓ,
ਉਸ ਗੱਲ ਦੀ ਵਿਚਾਰ ਨਹੀਂ ਕੀਤੀ।
ਭਇਓ ਬ੍ਰਿਧ ਕੈ ਬੁੱਧ ਬਲ ਹਾਰਿਓ,
ਤੇਰਾ ਨਾਂ ਹੀ ਬੁੱਢਾ ਨੀ, ਤੂੰ ਵਾਕਈ ਬੁੱਢਾ ਹੋ ਗਿਆ ਤੇ ਤੇਰੀ ਮਤ ਹੁਣ ਕੰਮ ਨਹੀਂ ਕਰਦੀ।
ਪਿਤ ਤੋਂ ਗੁਰੂ ਨਾਮ ਇੱਕ ਬਣੇ,
ਪਿਤਾ ਜੀ ਤਾਂ ਬਸ ਨਾਂ ਦੇ ਹੀ ਗੁਰੂ ਸੀ। ਗੁਰੂ ਰਾਮਦਾਸ ਸਾਹਿਬ ਬਾਰੇ ਕਹਿੰਦਾ ਪ੍ਰਿਥੀਆ, ਕਹਿੰਦਾ ਉਹ ਤਾਂ ਕੱਲੇ ਨਾਂ ਦੇ ਹੀ ਗੁਰੂ ਸਨ।
ਮੈਂ ਵਿਵਹਾਰ ਚਲਾਵਤ ਕਨੀ,
ਘਰ ਦੇ ਜਿੰਨੇ ਵਿਵਹਾਰ ਕੰਮ ਕਾਰ ਦਾ ਮੈਂ ਕਰਦਾ ਰਿਹਾ ਹੁਣ ਤਾਈ, ਉਹ ਤਾਂ ਕੱਲੇ ਨਾਂ ਦੇ ਹੀ ਗੁਰੂ ਬਣੇ ਬੈਠੇ ਸਨ।
ਸਭ ਬਿਦ ਕੀ ਬੁੱਧ ਤੁਮ ਮਮ ਜਾਨਤ,
ਮੈਂ ਸਮਝਦਾ ਸੀ ਵੀ ਤੁਸੀਂ ਬੜੇ ਸਿਆਣੇ ਹੋ।
ਸਭ ਸੰਗਤ ਗੁਰ ਮੋਏ ਅਨੁਮਾਨਤ,
ਸਾਰੀ ਸੰਗਤ ਵੀ ਮੇਰਾ ਸਨਮਾਨ ਕਰਦੀ ਸੀ ਪਰ ਤੁਸੀਂ ਮੇਰਾ ਸਨਮਾਨ ਨਹੀਂ ਕੀਤਾ।
ਕ੍ਰਿਤ ਅਚਾਨਕ ਇਹ ਕਿਆ ਕੀਨ,
ਤੁਸੀਂ ਅਚਾਨਕ ਹੀ ਅੱਜ ਕੀ ਕੰਮ ਕਰ ਦਿੱਤਾ ਹੈ।
ਮੈਂ ਉੱਠ ਤੁਰਤ ਤਿਲਕ ਕਰ ਦੀਨ,
ਤੁਸੀਂ ਉੱਠ ਕੇ ਭੱਜ ਕੇ ਗੁਰਿਆਈ ਦਾ ਤਿਲਕ ਦੇ ਦਿੱਤਾ ਗੁਰੂ ਅਰਜਨ ਸਾਹਿਬ ਨੂੰ।
ਮੈਂ ਨਿਜ ਬਲ ਤੇ ਦਿਓ ਉਲਟਾਏ,
ਕੋਈ ਗੱਲ ਨਹੀਂ ਤੂੰ ਆਪਣਾ ਜ਼ੋਰ ਲਾ ਲਿਆ ਹੁਣ ਮੈਂ ਆਪਣਾ ਲਾਊ। ਕਹਿੰਦਾ ਆਪਣੇ ਬਲ ਨਾਲੇ ਸਾਰਾ ਕੁਝ ਤਖਤਾ ਹੀ ਪਲਟਾ ਕੇ ਰੱਖ ਦਿਆਂਗਾ ਮੈਂ।
ਤੋ ਤੁਮਰੀ ਕਿਆ ਪਤ ਰਹਿ ਜਾਏ,
ਮੈਂ ਇਹ ਤਖਤਾ ਹੀ ਉਲਟਾ ਦਿੱਤਾ ਤੇ ਕੀ ਇੱਜ਼ਤ ਰਹਿ ਜਾਏਗੀ ਬਾਬਾ ਬੁੱਢਾ ਜੀ ਤੁਹਾਡੀ, ਕੀ ਸਨਮਾਨ ਰਹਿ ਜਾਏਗਾ ਤੁਹਾਡਾ।
ਆਗੇ ਜ਼ਿਕਰ ਨਕਬੋਂ ਭਇਓ,
ਅੱਗੇ ਨੀ ਕਦੇ ਇਸ ਗੱਲ ਦਾ ਜ਼ਿਕਰ ਹੋਇਆ।
ਤੁਰਤ ਅਨੁਚਿਤ ਕਹਾ ਕਰ ਦਇਓ,
ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਮਿਲਣੀ, ਅਚਾਨਕ ਇਹਨਾਂ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ ਹੈ।
ਜੇ ਪਿਤਰ ਇਸ ਕਰਕੇ ਇਹ ਮਠਾਨੀ,
ਚਲੋ ਜੀ ਮੇਰੇ ਪਿਤਾ ਜੀ ਮੇਰੇ ਨਾਲ ਨਾਰਾਜ਼ ਸਨ, ਉਹਨਾਂ ਨੇ ਰਿਸ ਕਰਕੇ ਗੁੱਸੇ ਵਿਚ ਇਹ ਕੰਮ ਕੀਤਾ ਹੈ।
ਰੀਤ ਅਨੁਚਿਤ ਕਰਨ ਕੋ ਮਾਨੀ,
ਅਨੁਚਿਤ ਰੀਤ ਕੀਤੀ ਹੈ।
ਤੋ ਤੁਮੇ ਕੋ ਲਾਇਕ ਹੁਤੀ,
ਪਰ ਤੁਹਾਨੂੰ ਤਾਂ ਸੋਚਣਾ ਚਾਹੀਦਾ ਸੀ, ਤੁਸੀਂ ਤਾਂ ਸਿਆਣੇ ਵਿਆਣੇ ਸੀ।
ਸਮਝਾਵਨ ਕਹਿ ਕਹਿ ਸ਼ੁਭ ਮਤੀ,
ਤੁਸੀਂ ਸਮਝਾ ਦਿੰਦੇ ਕਿਸੇ ਤਰੀਕੇ ਸ਼ੁਭ ਮਤੀ ਨਾਲ।
ਵੱਡ ਸੁੱਤ ਕੋ ਹੈ ਇਹ ਅਧਿਕਾਰ,
ਕਹਿੰਦੇ ਸਭਾ ਚ ਵੀ ਵੱਡੇ ਪੁੱਤਰ ਦਾ ਅਧਿਕਾਰ ਹੈ।
ਹੁਣ ਸਭ ਵਿਦ ਲਾਇਕ ਨਿਰਧਾਰ,
ਸਰਵ ਪ੍ਰਕਾਰ ਨਾਲ ਲਾਇਕ ਵੀ ਹਾਂ।
ਪਿਤ ਕੇ ਹੋਵਤ ਸਭ ਵਿਵਹਾਰ,
ਪਿਤਾ ਜੀ ਦੇ ਹੁੰਦਿਆਂ ਜਿੰਨੇ ਗੁਰੂ ਘਰ ਦੇ ਵਿਵਹਾਰ ਹਨ,
ਸਾਰੇ ਸੰਭਾਰਨ ਸੁਮਤ ਉਧਾਰ,
ਸਾਰੇ ਸੰਭਾਲੇ ਨੇ ਸੁਮਤ ਸਹਿਤ ਕੀਤੇ ਹਨ।
ਆਦਿਕ ਕਹਿ ਕਰ ਸਮਝਾਵ,
ਇਹ ਗੱਲਾਂ ਕਹਿ ਕੇ ਤੁਸੀਂ ਪਿਤਾ ਜੀ ਨੂੰ ਸਮਝਾਉਂਦੇ।
ਗੁਰਤਾ ਲਗੂ ਸੁੱਤ ਤੇ ਵਰ ਜਾਵਤ,
ਉਹਨੇ ਨੂੰ ਗੁਰਗੱਦੀ ਦੇਣ ਤੋਂ ਵਰਜ ਦਿੰਦੇ, ਰੋਕ ਦਿੰਦੇ।
ਤੁਮ ਕੋ ਉਚਿਤ ਹੁਤੀ ਇਹ ਰੀਤ,
ਰੀਤ ਤੁਹਾਡੇ ਲਈ ਉਚਿਤ ਸੀ, ਯੋਗ ਸੀ।
ਤੋ ਸਿਆਨੋ ਸਮਝਤ ਸਭ ਚੀਤ,
ਮੈਂ ਸਮਝਦਾ ਵੀ ਤੁਸੀਂ ਸਿਆਣੇ ਹੋ।
ਸੋ ਤੋ ਬਾਤ ਨਕੀਨਸ ਨੀਕਾ,
ਤੁਸੀਂ ਉਹ ਗੱਲ ਚੰਗੀ ਨਹੀਂ ਕੀਤੀ।
ਤੈ ਉਠ ਦੀਨ ਤੁਰਤ ਈ ਟੀਕਾ,
ਤੁਸੀਂ ਉੱਠ ਕੇ ਉਹਨਾਂ ਨੂੰ ਤਿਲਕ ਦੇ ਦਿੱਤਾ ਗੁਰਿਆਈ ਦਾ।
ਤੂੰ ਕ੍ਰਿਤ ਕੋ ਕਿਆ ਨਿੰਦੇ ਨਾਈ,
ਤੁਹਾਡੀ ਇਸ ਗੱਲ ਦੀ ਨਿੰਦਾ ਨਹੀਂ ਹੋਵੇਗੀ, ਜਦੋਂ ਮੈਂ ਤਖਤਾ ਹੀ ਪਲਟ ਦਿੱਤਾ ਫਿਰ ਤੁਹਾਡੀ ਕੀ ਰਹਿ ਜਾਏਗੀ।
ਜੇ ਸਿੱਖ ਸਿਆਣੇ ਸੰਗਤ ਮਾਈ,
ਜਿਹੜੇ ਹੋਰ ਸਿਆਣੇ ਸਿੱਖ ਨੇ ਸੰਗਤ ਵਿਚ, ਉਹ ਤੁਹਾਡੀ ਇਸ ਕਿਰਤ ਦੀ ਨਿੰਦਾ ਕਰਨਗੇ।
ਦੇਖ ਲਈ ਤੁਮਰੀ ਕਰਤੂਤ,
ਮੈਂ ਤੁਹਾਡੀ ਕਰਤੂਤ ਵੇਖ ਲਈ ਹੈ।
ਕਹਿਤ ਸੁਮਤ ਜੁਤ ਕੀਨ ਕਸੂਤ,
ਕਹਿੰਦੇ ਸੀ ਤੁਸੀਂ ਬੜੇ ਸਿਆਣੇ ਹੋ, ਪਰ ਮੈਂ ਤਾਂ ਅੱਜ ਤੁਹਾਡੀ ਸਿਆਣਪ ਦਾ ਜਲੂਸ ਵੇਖ ਲਿਆ ਹੈ।
ਅਬ ਮੈਂ ਕਰੋ ਨਿਤ ਉਤਸਾਹ,
ਹੁਣ ਵੇਖਿਓ ਮੈਂ ਕਿਵੇਂ ਉਤਸ਼ਾਹ ਕਰਦਾ।
ਚੀਨ ਲਿਓ ਗਾਦੀ ਤਿਸ ਪਾਉ,
ਮੈਂ ਖੋ ਲਵਾਂਗਾ ਗੱਦੀ ਗੁਰੂ ਅਰਜਨ ਸਾਹਿਬ ਕੋਲੋਂ।
ਦਰਬ ਬ੍ਰਿੰਦ ਖਰਚਨ ਕਰ ਲੈ,
ਜਿੰਨਾ ਪੈਸਾ ਖਰਚ ਕਰਨਾ ਪਿਆ ਮੈਂ ਕਰਾਂਗਾ।
ਸਭ ਕੀ ਕਰੀ ਉਲਟ ਅਬ ਦੈ,
ਤੁਹਾਡੇ ਸਾਰਿਆਂ ਦਾ ਕੀਤਾ ਕੰਮ ਉਲਟਾ ਕੇ ਰੱਖ ਦਿਆਂਗਾ।
ਬ੍ਰਿੰਦ ਕਿਉ ਰਿਸ ਕਿਉ ਉਰ ਕਰੀ,
ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਅੱਗੋਂ ਬੋਲੇ, ਕਹਿੰਦੇ ਉਹ ਪ੍ਰਿਥੀਏ ਕਿਉਂ ਗੁੱਸਾ ਕਰਦਾ।
ਪਿਤ ਸੇਵਾ ਮੈਂ ਨਹਿਤ ਧਰੀ,
ਪਿਤਾ ਦੀ ਸੇਵਾ ਟਹਿਲ ਨਹੀਂ ਕੀਤੀ।
ਰੀਜੇ ਬਿਨਾ ਕਹੇ ਤੁਝ ਦੇ,
ਸੇਵਾ ਕੀਤੀ ਹੁੰਦੀ ਤੇਰੇ ਤੇ ਰੀਜ ਪੈਂਦੇ, ਉਹ ਬਿਨਾ ਕਿਹਾ ਤੈਨੂੰ ਗੁਰਤਾ ਦੇ ਦਿੰਦੇ।
ਜੇ ਕਰ ਲਾਇਕ ਕੋ ਪਿਖ ਲੈ,
ਜੇ ਤੇਰੇ ਚ ਕੋਈ ਲਾਇਕੀ ਵੇਖਦੇ ਤੇ ਤੈਨੂੰ ਇਹ ਗੁਰਤਾ ਦਿੰਦੇ।
ਕਰੇ ਬਕੀਲੀ ਹੱਥ ਨ ਆਵੇ,
ਜੇ ਤੂੰ ਈਰਖਾ ਹੀ ਕਰਨੀ ਤੇ ਈਰਖਾ ਕਰਕੇ ਇਥੋਂ ਕਿਸੇ ਨੇ ਨੀ ਕੁਝ ਖੱਟਿਆ। ਗੁਰੂ ਨਾਨਕ ਦਾ ਘਰ ਹੈ, ਇੱਥੇ ਤੇ ਸੇਵਾ ਕਰਨ ਵਾਲੇ ਮਾਣ ਪ੍ਰਾਪਤ ਕਰਦੇ, ਈਰਖਾਲੂਆਂ ਨੂੰ ਤਾਂ ਇੱਥੇ ਮੂੰਹ ਫੇਰ ਲਿਆ ਜਾਂਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਦੀ ਮਹਿਮਾ ਬਾਬਾ ਬੁੱਢਾ ਸਾਹਿਬ ਜੀ ਕਰ ਰਹੇ ਨੇ। ਬਾਬਾ ਪ੍ਰਿਥੀ ਚੰਦ ਆ ਕੇ ਪਿਤਾ ਗੁਰੂ ਰਾਮਦਾਸ ਸਾਹਿਬ ਨਾਲ ਝਗੜ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।